हरि राम नाम उजिर मना 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 हरि राम नामा उचर मना हरि राम नामा उचर मना आ गए जमदल बिख मंगना आ गए जमदल बिख मंगना हरि राम नामा उचर मना आ गए जमदल रहाओ हरि राम नामा उचिर मना हरि राम नामा उचिर मना आ गए जमदल बिख मंगना हरि राम नामा उचिर मना आ गए जमदल बिख मंगना आसी ਗੁਰੂ ਬਾਬੇ ਨਾਨਕ ਦੇ ਉਹ ਚਹੱਦੀ ਵਹਿਣਾ ਦੀ ਇਸ ਰਹਾਉ ਦੀ ਤੁਕ ਦੀ ਅਸੀਂ ਪੂਣੀ ਕੱਤੀ ਆ ਰਹੇ ਹਾਂ ਕਈ ਬੈਠਕਾਂ 'ਚ ਔਰ ਸ਼ਬਦ ਨੂੰ ਸ਼ਬਦਾਂ ਨਾਲ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਪੂਰਾ ਸ਼ਬਦ ਅਸੀਂ ਪਿੱਛੇ ਜਿੱਦਾਂ ਲਿਖਿਆ ਹੈ ਪੜ੍ਹ ਚੁੱਕੇ ਹਾਂ ਹੁਣ ਇਹਦਾ ਵਿਵੇਕ ਵਿਚਾਰ ਸ਼ਬਦ ਕੀ ਕਹਿ ਰਿਹਾ ਹੈ ਗੁਰੂ ਬਾਬੇ ਨਾਨਕ ਦੇ ਉਹ ਚਹੱਦੀ ਬੋਲ ਨੇ ਔਰ ਡੂੰਘੇ ਵੈਣ ਹੈ ਇਹਨਾਂ ਨੂੰ ਸ਼ਬਦਾਂ ਨਾਲ ਹੀ ਖੋਲ੍ਹਿਆ ਜਾ ਸਕਦਾ ਹੈ ਜਾਂ ਉਹਦੀ ਬਾਣੀ ਹੋਵੇ ਜਿਹੜਾ ਜਿੰਨੇ ਸਾਰੀ ਬਾਣੀ ਲਿਖੀ ਹੈ ਸਾਰਿਆਂ ਗੁਰੂਆਂ ਨੇ ਭਗਤਾਂ ਨੇ ਆਪਣੇ ਆਪਣੇ ਸ਼ਬਦ ਦਿੱਤੇ ਜਿਹੜੇ ਇਸ ਸ਼ਬਦ ਨੂੰ ਖੋਲ੍ਹਣਗੇ ਹੁਣ ਸਿੱਖੀ 'ਚ ਸਾਰੀ ਸਾਡਾ ਸਿੱਖੀ ਦਾ ਕਰੈਕਟਰ ਕਿਉਂ ਡਾਊਨ ਹੋ ਗਿਆ ਹੈ ਸਾਰੀ ਸਿੱਖ ਕੌਮ ਜਿਸ ਵੇਲੇ ਝੱਲਾਂ 'ਚ ਰਹਿੰਦੀ ਸੀ ਗੁਰੂ ਕਾਲ ਤੋਂ ਥੋੜ੍ਹੀ ਚੱਕਰ ਬਾਅਦ ਸਾਡਾ ਮੁਲਕ ਸਾਡਾ ਪੰਜਾਬ ਦੀ ਧਰਤੀ ਮੁਗਲ ਪਠਾਣਾ ਨੇ ਅਫਗਾਨਿਸਤਾਨ ਵੱਲੋਂ ਉੱਧਰੋਂ ਆਉਂਦੇ ਸੀ ਔਰ ਪੰਜਾਬ ਦੀ ਧਰਤੀ ਨੂੰ ਤੱਪੜ ਵਾਂਗੂੰ ਲਥੜ ਕੇ ਲੁੱਟ ਕੇ ਅਤੇ ਗਾਂਹ ਹਿੰਦੁਸਤਾਨ ਨੂੰ ਲੁੱਟਣ ਜਾਂਦੇ ਸੀ ਔਰ ਆਉਂਦੀ ਵਾਰੀ ਫਿਰ ਸਾਡੀਆਂ ਕੁੜੀਆਂ ਚੱਕ ਕੇ ਲੈ ਜਾਂਦੇ ਸੀ ਔਰ ਇਹ ਪਠਾਨ ਔਰ ਸਾਰਾ ਜੋ ਜਿੰਨੇ ਹਮਲੇ ਹੋਏ ਆ ਸਾਡੇ ਦੇਸ਼ ਦੇ ਉੱਤੇ ਹਿੰਦੁਸਤਾਨ ਦੇ ਉੱਤੇ ਸੋਮਨਾਥ ਤੱਕ ਸਾਰੇ ਇਹਨਾਂ ਮੁਗਲਾਂ ਦੇ ਹੁੰਦੇ ਰਹੇ ਔਰ ਦਰਾ ਖੈਬਰ ਦੇ ਥਾਣੀ ਹੁੰਦੇ ਸੀ ਸਾਰੇ ਇਹ ਧਰਤੀ 'ਚੋਂ ਫਿਰ ਉੱਠੀ ਆਵਾਜ਼ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਵੀ ਸਾਡੀ ਬਾਣੀ 'ਚ ਇਹ ਸਾਬ ਅਤੇ ਦੁੰਬੇ ਖਾ ਜਾਣੇ ਬੰਦੇ ਜਿਹੜੇ ਸਾਰੇ ਆਉਂਦੇ ਆ ਸਾਡੀਆਂ ਲੜਕੀਆਂ ਟਕੇ ਟਕੇ ਜੋ ਗਜ਼ਨੀ ਵਿਕ ਰਹੀਆਂ ਔਰ ਉਸ ਵੇਲੇ ਫਿਰ ਦਸਮ ਪਾਤਸ਼ਾਹ ਨਾ ਹੋਲੇ ਮਹੱਲੇ ਤੋਂ ਬਾਅਦ ਮੁੜ ਕੇ ਇਕੱਠ ਕੀਤਾ ਔਰ ਹੋਲਾ ਮਹੱਲਾ ਮਨਾਇਆ ਜਾਂਦਾ ਸੀ ਜਿੱਥੇ ਕਿ ਮਿਲਟਰੀ ਦੀ ਟ੍ਰੇਨਿੰਗ ਦਿੱਤੀ ਜਾਂਦੀ ਸੀ ਸਿੱਖਾਂ ਨੂੰ ਔਰ ਗੁਰੂ ਮਹਾਰਾਜ ਨੇ ਕਿਹਾ ਵੀ ਇਹਨੂੰ ਰੋਕਣਾ ਪੈਣਾ ਹੈ ਅਤੇ ਐਡਾ ਜ਼ੁਲਮ ਔਰ ਫਿਰ ਉਹਨਾਂ ਨਾਲ ਉਹ ਸਪਿਰਿਟ ਭਰੀ ਖੰਡੇ ਬਾਟੇ ਦੀ ਜਿਹੜੀ ਸਾਡੀ ਦੀਖਿਆ ਸੀ ਕੰਨ 'ਚ ਮਿਲਦੀ ਉਹਨੂੰ ਖੰਡੇ ਦੀ ਧਾਰ 'ਚ ਨੰਘਾਤਾ ਦਸਮ ਪਾਤਸ਼ਾਹ ਨਾਲ ਵੀ ਇਹ ਕੌਮ ਬਦਲਣੀ ਪੈਣੀ ਹੈ ਜਦੋਂ ਉਹਨਾਂ ਨੇ ਦੇਖਿਆ ਵੀ ਮੇਰੇ ਬਾਪ ਦਾ ਸੀਸ ਥਾਲੀ 'ਚ ਕੱਟ ਕੇ ਅਤੇ ਨੰਗਾ ਜਿਹੜਾ ਦਿੱਲੀ 'ਚ ਕਤਲ ਹੋਇਆ ਸੀ ਉਹਨਾਂ ਦੇ ਸਾਹਮਣੇ ਆ ਗਿਆ ਉਹਨਾਂ ਨੇ ਕਹਿਣਾ ਵੀ ਛੋਟੀ ਜਿਹੀ ਉਮਰ ਸੀ ਉਹਨਾਂ ਨੇ ਕਹਿਣਾ ਕੁਛ ਕਰਨਾ ਪੈਣਾ ਹੁਣ ਪਹਿਲਾਂ ਤਾਂ ਦੇਖਿਆ ਦੀ ਰਸਮ ਬਦਲੋ ਐਸੀ ਮਾਰਸ਼ਲ ਸਪਿਰਿਟ ਭਰੀ ਅਸੀਂ ਹੌਲੀ ਹੌਲੀ ਇਹ ਸਾਰਾ ਗਿਆਨ ਅਸੀਂ ਤਾਂ ਖੁੱਲ੍ਹੇਗਾ ਜੇ ਅਸੀਂ ਆਹ ਚੀਜ਼ ਨੂੰ ਸਮਝਾਂਗੇ ਵੀ ਸਾਡੀ ਸਿੱਖ ਕੌਮ ਦਾ ਕਰੈਕਟਰ ਕੀ ਸੀ ਅਹਿਮਦ ਸ਼ਾਹ ਅਬਦਾਲੀ ਜਿਸ ਵੇਲੇ ਉਹਦਾ ਡਾਇਰੀ ਲਿਖਣ ਵਾਲਾ ਬੰਦਾ ਸੀ ਮੁਸਲਮਾਨ ਉਹ ਕਹਿੰਦਾ ਉਹਨੂੰ ਪੁੱਛਦਾ ਅਹਿਮਦ ਸ਼ਾਹ ਅਬਦਾਲੀ ਇਹ ਕੌਣ ਲੋਕ ਨੇ ਜਦੋਂ ਮੈਂ ਪੰਜਾਬ 'ਚੋਂ ਨਿਕਲਦਾ ਹਾਂ ਔਰਗਾਂ ਹਿੰਦੁਸਤਾਨ ਨੂੰ ਸਾਰਿਆਂ ਨੂੰ ਲੁੱਟ ਕੇ ਲਿਆਉਣਾ ਹੈ, ਇਹ ਝੱਲਾਂ 'ਚੋਂ ਕੋਈ ਐਸੇ ਬੰਦੇ ਨਿਕਲਦੇ, ਐਸੇ ਕੌਮ ਕੌਣ ਹੈ? ਮੇਰੇ ਫੌਜ ਦੀਆਂ ਕਤਾਰਾਂ ਡਰ ਡਰ ਕੇ ਬਿਖਰ ਬਿਖਰ ਕੇ ਆਉਂਦੀਆਂ। ਜਿਹੜੀ ਅਸਲ ਹਿਸਟਰੀ ਕਰਮ ਸਿੰਘ ਸਟੋਰੀ ਉਹਨਾਂ ਔਰ ਦੁਨੀਆ ਨਾਲ ਲੱਭੀ ਹੈ, ਉਸ ਵੇਲੇ ਦਾ ਚਾਲ ਚੱਲਣ ਸਿੱਖਾਂ ਦਾ, ਅਸੀਂ ਇਹ ਸ਼ਬਦ ਲਾਉਣਾ ਹੈ ਵੀ ਸਾਡੀ ਸਿੱਖ ਕੌਮ ਦਾ ਕਰੈਕਟਰ ਐਡਾ ਉੱਚਾ ਸੀ ਕਿ ਕਿਉਂ ਐਡਾ ਨੀਵਾਂ ਹੋ ਗਿਆ, ਔਰ ਇਹ ਕੌਣ ਕੌਮ ਹੈ? ਉਹ ਕਹਿੰਦੇ ਸ਼ਾਹ, ਸ਼ਾਹ ਕਹਿੰਦੇ ਸੀ ਉਹਨੂੰ, ਅਹਿਮਦ ਸ਼ਾਹ ਅਬਦਾਲੀ। ਕਹਿੰਦੇ ਸ਼ਾਹ, ਇਹ ਕਹਿੰਦੇ ਇਹ ਦੱਸ ਹੀ ਰਹਿੰਦੇ ਕਿੱਥੇ ਹੈ? ਮੈਂ ਇਹਨਾਂ ਦਾ ਘਰ ਫੂਕ ਸਿੱਟਾਂ। ਕਹਿੰਦੇ ਜੀ ਇਹਨਾਂ ਦੇ ਘਰ ਘੋੜੇ ਦੀ ਪਿੱਠ ਹੈ। ਕਹਿੰਦੇ ਖਾਂਦੇ ਕੀ ਹੈ? ਕਹਿੰਦੇ ਲੂਣ ਅਤੇ ਘਿਓ ਦੇ ਸਵਾਦ ਦਾ ਇਹਨਾਂ ਨੂੰ ਨਹੀਂ ਪਤਾ। ਕਹਿੰਦੇ ਐਡੀ ਹਾਰਡ ਲਾਈਫ ਇਹਨਾਂ ਦੀ। ਕਹਿੰਦੇ ਹਾਂ, ਇਹ ਸਰਦੀਆਂ ਨੂੰ ਗਰਮ ਪਾਣੀ ਨਹੀਂ ਲੋਚਦੇ ਅਤੇ ਗਰਮੀਆਂ ਨੂੰ ਠੰਡਾ ਪਾਣੀ ਨਹੀਂ ਲੋਚਦੇ। ਜੋ ਮਿਲਦਾ ਇਹਨਾਂ ਦੇ ਸਰੀਰ ਐਸੇ ਕਲਟੀਵੇਟ ਹੋਏ ਆ, ਸਾਡੇ ਤਾਂ ਜਿੰਨੇ ਜਵਾਨ ਆ ਸਾਰੇ, ਜਦੋਂ ਉਹਨਾਂ 'ਤੇ ਇਹ ਕਿਰਪਾਨ ਮਾਰਦੇ ਉਹਨਾਂ 'ਚ ਐਂ ਖੁੱਭ ਜਾਂਦੀ ਜਿੱਦਾਂ ਖਰਬੂਜੇ 'ਚ ਕਾਚੂ ਖੁੱਭ ਜਾਂਦਾ। ਅਖੀਰ ਇਹਨਾਂ 'ਤੇ ਸਾਡੇ ਜਵਾਨ ਮਾਰਦੇ ਨਾ, ਹੱਡਾ ਹੱਡੀ ਇੰਨੇ ਸਖਤ ਹੈ, ਸਾਡੇ ਹਥਿਆਰ ਖੜਕ ਕੇ ਰਹਿ ਜਾਂਦੇ। ਇੰਨੀ ਬੋਨ ਡੈਂਸਿਟੀ, ਐਡੇ ਸਖਤ ਹਾਰਡ ਲਾਈਫ ਸੀ ਉਹਨਾਂ ਸਿੰਘਾਂ ਦੀ। ਉਹ ਕਹਿੰਦਾ ਵੀ ਐਡੀ ਕੌਮ ਹੈ? ਉਹਨੇ ਫਿਰ ਪਿਛੀਨ ਗੋਈ ਕੀਤੀ ਔਰ ਡਾਇਰੀ 'ਚ ਲਿਖਿਆ ਵੀ ਕਦੀ ਨਾ ਕਦੀ ਇਹ ਕੌਮ ਇਸ ਦੇਸ਼ ਦੇ ਉੱਤੇ ਰਾਜ ਕਰੇਗੀ। ਉਹ ਕਹਿੰਦੇ ਉਹਨੇ ਸੱਗ ਲਿਖਿਆ ਹੈ ਵੀ ਇਹ ਕੁੱਤੇ ਪੈਂਦੇ ਹੈ ਜੰਗਲਾਂ 'ਚੋਂ ਨਿਕਲ ਕੇ, ਸੱਗ ਪਰਸ਼ਨ ਦਾ ਲਫਜ਼ ਹੈ, ਕੁੱਤੇ ਹੈ। ਫਿਰ ਆਪ ਹੀ ਉਹ ਸਟੋਰੀ ਲਿਖਦੇ, ਇਹਨਾਂ ਨੂੰ ਕੁੱਤੇ ਨਾ ਕਹੋ, ਇਹਨਾਂ 'ਚ ਜ਼ਿਨਾਕਾਰ ਹੀ ਹੈ ਨਹੀਂ, ਕੁੱਤਿਆਂ 'ਚ ਬਹੁਤ ਸੈਕਸ ਹੁੰਦਾ। ਕਹਿੰਦੇ ਇਹਨਾਂ 'ਚ ਸੈਕਸ ਦਾ ਨਿਸ਼ਾਨ ਨਹੀਂ ਕਾਮ ਦਾ। ਇਹ ਹਰ ਬੀਬੀ ਨੂੰ ਜਾਂ ਸਾਰੀ ਨੂੰ ਮਾਈ ਕਹਿੰਦੇ ਵੱਡੀ ਉਮਰ, ਔਰ ਇਹ ਐਸੇ ਲੋਕ ਹੈ ਇਹਨਾਂ ਦਾ ਕਰੈਕਟਰ। ਉਹਨੇ ਆਪ ਲਿਖਿਆ ਵੀ ਮੈਂ ਜਾ ਰਿਹਾ ਸੀ ਔਰ ਦੋ ਚਾਦਰ ਦੇ ਥੱਲੇ ਕੰਬਲ ਉੱਕੇ ਸੀ, ਦੋ ਜਿਹੜੇ ਬਣੇ ਹੱਥੀ ਔਰ ਕੰਨ ਵਾਲੇ ਦੇ ਸ਼ੰਭ 'ਚ ਮੈਂ ਲੱਭ ਰਹੇ ਸਿੱਖਾਂ ਨੂੰ ਔਰ ਦੋ ਪਏ ਹੈ। ਜਦੋਂ ਮੈਂ ਹੁਣ ਜਾ ਕੇ ਉਹਨਾਂ ਨੂੰ ਬਿਠਾਇਆ, ਕੌਣ ਹੋ ਤੁਸੀਂ? ਉਹ ਛੇਤੀ ਨਾਲ ਉੱਠ ਕੇ ਖੜ੍ਹੇ ਹੋ ਗਏ ਤਲਵਾਰਾਂ 'ਚ ਲੈ ਕੇ। ਇੱਕ ਬੀਬੀ ਸੀ, ਇੱਕ ਮਰਦ ਸੀ। ਉਹ ਕਹਿੰਦੇ ਤੁਸੀਂ ਹਸਬੈਂਡ ਵਾਈਫ ਹੋ? ਕਹਿੰਦੇ ਨਹੀਂ, ਅਸੀਂ ਭੈਣ ਭਰਾ ਹੈ। ਲੇਕਿਨ ਔਕੜ ਬਣੀ, ਦੋ ਕੰਬਲ ਰੱਖਦੇ ਸੀ ਸਿੱਧੇ, ਇੱਕ ਕੰਬਲ ਥੱਲੇ ਵਿਛਾ ਲੈਂਦੇ ਸੀ, ਇੱਕ ਉੱਤੇ ਹੀ ਲੈ ਕੇ ਵੀ ਇਸ ਵੇਲੇ ਘੋੜੇ 'ਤੇ ਚੜ੍ਹਦੇ ਸੀ ਕਿ ਕੰਬਲ ਦੀ ਜੀਣ ਉੱਤੇ ਸੁੱਟ ਲੈਣੀ ਇੱਕ ਨਾਲ। ਐਡੀ ਹਾਰਡ ਲਾਈਫ ਸੀ। ਉਹ ਕਹਿੰਦੇ ਕਿ ਮੈਂ ਆਪਣੀ ਭੈਣ ਨੂੰ ਕਿਹਾ ਵੀ ਰਾਤ ਪੈ ਗਈ ਹੈ, ਪਿੱਠ ਨਾਲ ਪਿੱਠ ਜੋੜ ਲੈ, ਰਾਤ ਕੱਟ ਲਈਏ। ਲੇਕਿਨ ਅਸੀਂ ਫੜੇ ਗਏ ਹਾਂ, ਅਸੀਂ ਤੁਹਾਡੇ ਕਾਬੂ ਨਹੀਂ ਆ ਸਕਦੇ। ਉਹ ਹੈਰਾਨ ਆਪਣੀ ਡਾਇਰੀ 'ਚ ਲਿਖਦਾ, ਐਡਾ ਉੱਚਾ ਕਰੈਕਟਰ। ਔਰ ਉੱਥੋਂ ਬਾਅਦ ਉਹਨਾਂ ਨਾਲ ਐਸੀਆਂ ਐਸੀਆਂ ਚੀਜ਼ਾਂ ਲਿਖੀਆਂ ਜਿਹੜੀਆਂ ਅਸੀਂ ਸੰਗਤਾਂ ਤੱਕ ਹੌਲੀ ਹੌਲੀ ਸ਼ਬਦਾਂ ਰਾਹੀਂ ਪਹੁੰਚਾ। ਉਹ ਕਹਿੰਦੀ ਇਹਨਾਂ 'ਚ ਇੰਨਾ ਜ਼ੋਰ ਕਿੱਥੋਂ ਆ ਗਿਆ? ਇਹ ਇੰਨਾ, ਜਿਸ ਵੇਲੇ ਲੜਦੇ ਹੈ ਇਹ ਸਫਾਂ ਦੀਆਂ ਸਫਾਂ ਖਾਲੀ ਕਰ ਜਾਂਦੇ ਹੈ। ਉਹ ਕਹਿੰਦੇ ਸ਼ਾਹ, ਇਹਨਾਂ ਦੇ ਲੜਨ ਦਾ ਬੜਾ ਤਰੀਕਾ ਅਜੀਬ ਹੈ। ਇਹ ਪਹਿਲਾਂ ਇਹ ਹੱਲਾ ਕਰਕੇ ਪੈਂਦੇ ਆ, ਫਿਰ ਛੇਤੀ ਨੇ ਇਹਨਾਂ ਦਾ ਸਰਦਾਰ ਕੋਈ ਇੱਕ ਲਫ਼ਜ਼ ਕਹਿੰਦਾ ਹਾਰਨ, ਇਹ ਸਭ ਪਿੱਛੇ ਨੂੰ ਮੁੜ ਜਾਂਦੇ। ਔਰ ਜਿਹੜੀ ਸਾਡੀ ਫੌਜ ਹੁੰਦੀ ਉਹ ਚੱਲਦੀ ਪਈ ਹੈ, ਹਾਰ ਗਏ ਉਹਦੇ ਪਿੱਛੇ ਜਾਂਦੇ, ਫਿਰ ਮੋੜਵਾਂ ਦੱਥਾ ਐਸਾ ਲਾਉਂਦੇ ਸਾਰਿਆਂ ਨੂੰ ਮਾਰ ਸਕਦੇ। ਹਰਨ ਖਾਲਸਾ ਹਰਨ ਹੋ ਜਾਏ, ਉਹਨਾਂ ਦੇ ਲਫ਼ਜ਼ ਸੀ, ਕੋਡ ਵਰਡ ਸੀ ਵਾਰ ਦੇ। ਉਹਨੇ ਬੜਾ ਕਾਬਰਿਆ, ਕਹਿੰਦਾ ਉਹ ਇਹ ਕੰਮ ਜ਼ਰੂਰ ਰਾਜ ਕਰੇਗੀ ਸਾਰੀ 'ਤੇ। ਔਰ ਉਸ ਵੇਲੇ ਉਹ ਕਹਿੰਦੇ ਜੀ ਇਹਨਾਂ ਦੇ ਕਲਾਮ 'ਚ ਲਿਖਿਆ, ਨਾਨਕ ਇਹਨਾਂ ਦਾ ਪੀਰ ਹੋਇਆ ਵੱਡਾ, ਔਰ ਉਹਨਾਂ ਦੇ ਕਲਾਮ 'ਚ ਲਿਖਿਆ ਹਰ ਕਾ ਨਾਮ ਕੋਟ ਲੱਖ ਬਾਹਾਂ, ਬਾਣੀ ਹੈ ਸਵਾ ਲੱਖ ਸੇ ਏਕ ਲੜਾਉਂ ਤਵੇ ਗੋਬਿੰਦ ਸਿੰਘ। ਇਹ ਤਾਂ ਪ੍ਰੇਮੀ ਸਿੱਖਾਂ ਨਾਲ, ਦਸਮ ਪਾਤਸ਼ਾਹ ਦੀ ਬਾਣੀ ਨਹੀਂ ਹੈ, ਇਹ ਤਾਂ ਪ੍ਰੇਮੀ ਸਿੱਖਾਂ ਨਾਲ ਬੋਲਾ ਬਣਾ ਲਿਆ ਸੀ ਵੀ ਸਵਾ ਲੱਖ ਸੇ ਏਕ ਲੜਾਉਂ ਤਵੇ ਗੋਬਿੰਦ ਸਿੰਘ ਨਾਮ ਕਹਾਉਂ, ਕਿਉਂਕਿ ਗੁਰੂ ਮਹਾਰਾਜ ਬਿਹਾਰੀ ਬੋਲੀ ਬੋਲਦੇ ਸੀ, ਪੰਜਾਬੀ ਬੋਲਦੇ। ਉਹਨਾਂ ਦਾ ਕਲਾਮ ਪਰਸ਼ੀਅਨ 'ਚ ਹੈ ਦਸਮ ਪਾਤਸ਼ਾਹ ਦਾ। ਤਾਂ ਉਹ ਕਹਿੰਦੇ ਹਰ ਕਾ ਨਾਮ ਕੋਟ ਲੱਖ ਬਾਹਾਂ, ਇੱਕ ਸ਼ਬਦ ਐਸਾ ਇਹਨਾਂ ਕੋਲ ਹੈ ਵੀ ਇਹਨਾਂ 'ਚੋਂ ਜਿਸ ਵੇਲੇ ਨਾਮ ਜਪਦੇ ਆ ਲੱਖਾਂ ਬਾਹਾਂ ਜਿੰਨਾ ਜ਼ੋਰ ਆ ਜਾਂਦਾ ਇਹਨਾਂ 'ਚ। ਬਾਣੀ ਸੱਤ ਹੈ, ਲੇਕਿਨ ਕਰੈਕਟਰ ਐਡਾ ਉੱਚਾ ਸੀ ਵੀ ਉਹ ਕਹਿੰਦਾ ਵੀ ਸ੍ਰੀ ਹਰਗੋਬਿੰਦਪੁਰ ਦੇ ਲਾਗੇ ਢਾਏ ਦੇ ਉੱਤੇ ਸੱਲੇ ਟਾਲਾਂ 'ਚ ਇੱਕ ਬਿਜ਼ਨਸਮੈਨ ਰੋ ਰਿਹਾ ਸੀ ਔਰ ਉਹਦੇ ਸਾਰੇ ਕੰਬਲ ਲੁੱਟ ਲਏ ਸਿੰਘਾਂ ਨੇ ਅੱਗੇ ਸਿਆਲ ਲਾਉਣ ਵਾਲਾ ਸੀ ਚੱਲਾਂ 'ਚੋਂ ਨਿਕਲੇ ਵੀ ਉਹ ਕੰਬਲ ਸਰਕਾਰੀ ਦਿੱਲੀ ਨੂੰ ਜਾ ਰਹੇ ਆ ਲੁੱਟ ਮਾਰੋ ਔਰ ਗਾਂ ਸਿਆਲ ਰਾਮ ਨਾਲ ਕਰਦਾ ਕਰਮ ਸਿੰਘ ਸਟੋਰੀ ਨੂੰ ਕਹਿੰਦਾ ਵੀ ਉਹਨੂੰ ਲੁੱਟਿਆ ਰੋ ਰਿਹਾ ਸੀ ਹਿੰਦੂ ਸੀ ਕੋਈ ਔਰ ਉਦੋਂ ਨਵਾਬ ਕਪੂਰ ਸਿੰਘ ਆ ਗਿਆ ਉਹ ਕਹਿੰਦਾ ਤੂੰ ਕੌਣ ਕਿਉਂ ਰੋਨਾ ਕਹਿੰਦੇ ਜੀ ਮੈਂ ਤਾਂ ਕਿਹਾ ਸੀ ਸਿੱਖ ਪਰਉਪਕਾਰੀ ਹੁੰਦੀ ਹੈ ਅਤੇ ਲੁਟੇਰੇ ਮੇਰੇ ਸਾਰੇ ਕੰਬਲ ਲੁੱਟ ਲਏ ਮੈਂ ਅਤੇ ਗਾਂ ਮੇਰੇ ਤਾਂ ਬੱਚੇ ਭੁੱਖੇ ਪੇ ਸਾਰਾ ਮਰ ਜਾਂਗੇ ਅਸੀਂ ਭੁੱਖੇ ਮੈਂ ਬਿਜ਼ਨਸ ਕਰਨ ਜਾ ਰਿਹਾ ਸੀ ਦਿੱਲੀ ਕੰਬਲ ਵੇਚਣ ਇਹ ਪਾਤਸ਼ਾਹ ਦੇ ਕੰਬਲ ਨਹੀਂ ਸੀ ਉਹ ਕਹਿੰਦੇ ਨਹੀਂ ਉਹਨਾਂ ਨੇ ਤਾਂ ਸਮਝਿਆ ਸੀ ਵੀ ਖਰੇ ਪਾਤਸ਼ਾਹ ਦੇ ਕੰਬਲ ਲੁੱਟ ਲਓ ਉਹਨੇ ਛੇਤੀ ਨਾਲ ਚੱਲ ਚੂ ਆਣ ਕੇ ਦੇਖੋ ਕਿੱਡਾ ਕਰੈਕਟਰ ਹੈ ਸਿੱਖਾਂ ਦਾ ਔਰ ਅੱਜ ਕੱਲ੍ਹ ਸਾਰੀ ਸਿੱਖ ਕੌਮ ਉਹਨਾਂ ਦਾ ਕਰੈਕਟਰ ਦੇਖਿਓ ਕੀ ਹੈ ਉਹਨੇ ਆਣ ਕੇ ਚੱਲਾਂ 'ਚ ਕਿਹਾ ਉਹ ਇਹ ਕੰਬਲ ਉਸ ਗਰੀਬ ਵਿਚਾਰੇ ਦੀ ਆ ਵਾਪਸ ਕਰੋ ਕਹਿੰਦੇ ਹੈ ਇਹ ਸਰਕਾਰੀ ਕੰਬਲ ਨਹੀਂ ਹੈ ਕਰਮ ਸਿੰਘ ਸਟੋਨ ਨੇ ਕਿਹਾ ਸਾਰੇ ਕੰਬਲ ਲਿਜਾ ਕੇ ਉਸ ਉਹਨੂੰ ਮਾਫ਼ੀ ਮੰਗੀ ਔਰ ਸਾਰੇ ਕੰਬਲ ਵਾਪਸ ਕੀਤੇ ਹੈ ਇਹ ਤਾਂ ਪਾਪ ਦੇ ਹੈ ਅਸੀਂ ਇਹ ਕੀ ਕੀਤਾ ਸਾਰੇ ਕੰਬਲ ਵਰਗੇ ਠਰੂ ਠਰੂ ਸਿੰਘ ਚੱਲਾਂ 'ਚ ਚਲੇ ਗਏ ਔਰ ਜਾ ਕੇ ਇਸ਼ਨਾਨ ਕੀਤਾ ਵੀ ਅਸੀਂ ਆਰਾਮ ਅਸੀਂ ਕਮਾਈ ਦਾ ਪੈਸਾ ਜੱਸਾ ਐਸੇ ਕੰਬਲ ਲੈ ਲਏ ਉੱਤੇ ਸਾਰਿਆਂ ਨਾਲ ਬੈਠ ਕੇ ਇਸ਼ਨਾਨ ਕਰਕੇ ਮਾਫ਼ੀ ਮੰਗੀ ਅਕਾਲ ਪੁਰਖ ਕੋਲੋਂ ਵੀ ਆਹ ਕੀ ਹੈਗਾ ਅੱਜ ਕੱਲ੍ਹ ਹਾਲ ਦੇਖ ਲਓ ਸਿੱਖੀ ਦਾ ਕੀ ਹੈ ਕਾਲ ਖਾਏ ਕਿ ਛੱਥੋਂ ਦੇ ਨਾਨਕ ਰਾਹ ਪਛਾਣੇ ਸੇ ਸਾਡਾ ਕੋਈ ਮਤਲਬ ਕੋਈ ਕਰੈਕਟਰ ਰਿਹਾ ਹੀ ਨਹੀਂ ਹੈ ਸਿੱਖੀ ਦਾ ਇਹ ਕਰੈਕਟਰ ਕਿੱਥੋਂ ਬਣਦਾ ਹੈ ਇਹਨਾਂ ਸ਼ਬਦਾਂ ਤੋਂ ਬਣਦਾ ਹੈ ਔਰ ਬਾਬੇ ਨਾਨਕ ਦੀ ਲਾਈਨ ਮੈਂ ਜਿਹੜਾ ਸੁਰਜੀਤ ਪੰਜਾਬ ਦਾ ਸਭ ਤੋਂ ਵੱਡਾ ਕਮਿਊਨਿਸਟ ਲੀਡਰ ਹੈ ਸਾਰਾ ਔਰ ਉਹ ਕਮਿਊਨਿਸਟ ਪਾਰਟੀ ਦਾ ਵੱਡਾ ਮੈਂ ਬੜੇ ਕੋਲ ਵੇਲੇ ਤੋਂ ਉਹਨਾਂ ਦਾ ਮੇਰਾ ਦੋਸਤ ਹੈ ਕਹਿੰਦਾ ਭਾਈ ਸਾਹਿਬ ਜੀ ਅਸਲ ਨਾਨਕ ਨੂੰ ਤੁਸੀਂ ਸਮਝਿਆ ਤਾਂ ਜਾਂ ਅਸੀਂ ਕਮਿਊਨਿਸਟਾਂ ਨੇ ਅਸੀਂ ਕਮਿਊਨਿਸਟ ਹਾਂ ਅਸਲ ਬਾਬੇ ਨਾਨਕ ਦੀ ਲਾਈਨ 'ਤੇ ਚੱਲ ਰਹੇ ਹਾਂ ਵੀ ਕਾਲ ਖਾਏ ਕਿ ਛੱਥੋਂ ਦੇ ਨਾਨਕ ਰਾਹ ਪਛਾਣੇ ਸੇ ਨਾਨਕੇ ਅੱਗੇ ਸੋ ਮਿਲੇ ਜੇ ਖੱਟੇ ਕਾਲੇ ਦੇ ਇੱਥੇ ਕੋਈ ਹੱਥ ਕੰਮ ਕਰਕੇ ਰਾਜ਼ੀ ਨਹੀਂ ਹੈ ਬਾਣੀ ਇੰਨੀ ਸਰੀਨ ਵਿਖ ਰਹੀ ਹੈ ਇੰਨਾ ਸਾਰਾ ਕੁਛ ਹੋ ਰਿਹਾ ਸਾਰਾ ਕੁਛ ਔਰ ਗੁਰੂ ਔਰ ਉਹ ਐਡਾ ਕਦੀ ਗੁਰੂਆਂ ਨੇ ਬਾਣੀ ਵੇਚੀ ਆਪਣੇ ਵਿਹਲੇ ਸਾਰੀ ਲੇਕਿਨ ਇਹ ਹੋ ਜਾਂਦਾ ਹੈ ਪਿਆਰ ਸਤਿਕਾਰ ਜੋ ਜੋ ਸੰਗਤਾਂ ਗਿਆਨ ਨਾਲ ਲਾਉਣਗੀਆਂ ਔਰ ਆਪਣਾ ਜੀਨਸ ਸਮਝਣਗੀਆਂ ਵੀ ਸਾਡੀ ਸਿੱਖ ਕੌਮ ਦਾ ਕਰੈਕਟਰ ਕੀ ਸੀ ਇੱਦੀ ਹੱਕ ਮਤਲਬ ਇਹ ਐਸੀ ਚੀਜ਼ ਹੈ ਜਿਹੜੀ ਅਸੀਂ ਲਿਆ ਰਹੇ ਹਾਂ ਸਾਰੀਆਂ ਸ਼ਬਦਾਂ ਦੇ ਰਾਹੀਂ ਵੀ ਜਿਹੜਾ ਸ਼ਬਦ ਜਿਹੜਾ ਨਾਮ ਨਹੀਂ ਜਪਦਾ ਉਹ 'ਚ ਸਾਰੇ ਐਬ ਆ ਜਾਂਦੇ ਆ ਕਿਉਂਕਿ ਇਹ ਪੰਜਾਂ ਦੇ ਅੰਡਰ ਹੁੰਦੇ ਸਾਰੇ ਐਬ ਔਰ ਇਸ ਬਾਬਾ ਨਾਨਕ ਕਹਿੰਦਾ ਵੀ ਜੂੰ ਜੂੰ ਤੂੰ ਨਾਮ ਜਪੇਗਾ ਇੱਕ ਤਾਂ ਜਮਾਂ ਤੂੰ ਬਚ ਜਾਏਗਾ ਬਾਕੀ ਜਿਹੜੇ ਪੰਜ ਦੂਤ ਅੰਦਰ ਹੈ ਇਹ ਤੇਰੇ ਮਰਦੇ ਜਾਣਗੇ ਆਹ ਉਹ ਸ਼ਬਦ ਚੱਕੀ ਗਏ ਵੀ ਮਹਾਰਾਜ ਦੀ ਰਹਾਉ ਦੀ ਤੁੱਕ ਔਰ ਉਹ ਸ਼ਬਦ ਔਰ ਪੰਜਾਂ ਦਾ ਅੱਜ ਅਸੀਂ ਗਿਆਨ ਲੈਣਾ ਔਰ ਸਿੱਖ ਸਾਰੀ ਕੌਮ ਬਾਕੀ ਸਭ ਕੁਛ ਸਿੱਖੀ ਦਾ ਕਰੀ ਜਾਂਦੀ ਆ ਲੇਕਿਨ ਜਿਹੜਾ ਅੰਦਰ ਨੁਕਸਾਨ ਸਾਡਾ ਇਹ ਪੰਜ ਕਰ ਰਹੇ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਲੁੱਟੇ ਜਾ ਰਹੇ ਸਾਰੀ ਕੌਮ ਉਹਦੇ ਵੱਲ ਕਦੀ ਕਿਸੇ ਨੇ ਧਿਆਨ ਨਹੀਂ ਦਿੱਤਾ ਨਾ ਕਿਸੇ ਕੌਮ ਨੇ ਚੀਜ਼ ਸਾਂਭੀ ਵੀ ਅਸੀਂ ਉਹਦਾ ਇਲਾਜ ਸਾਰਾ ਦੱਸੇ ਆ ਅਸੀਂ ਕਿਸ ਤਰ੍ਹਾਂ ਅਸੀਂ ਬਾਬੇ ਨਾਨਕ ਦੇ ਸ਼ਬਦ ਤੋਂ ਲਾਈਟ ਰਹੇ ਹਾਂ ਔਰ ਉਹ ਸ਼ਬਦ ਪੁਕਾਰ ਪੁਕਾਰ ਕੇ ਕਹਿ ਰਿਹਾ ਔਰ ਉਹਦਾ ਫਿਰ ਜਵਾਬ ਮਹਾਰਾਜ ਰਹਾਉ 'ਚ ਦੇਣਗੇ ਔਰ ਪ੍ਰੋਬਲਮ ਕੀ ਹੈ ਅਵਰ ਪੰਚ ਹਮ ਏਕ ਜਨਾ ਅਵਰ ਨਹੀਂ ਕਹਿਣਾ ਅਵਰੇ ਅਵਰੇ ਪੰਚ ਹਮ ਏਕ ਜਨਾ ਹੁਣ ਗੁਰੂ ਨਾਨਕ ਦਾ ਰੈਵੋਲਿਊਸ਼ਨਰੀ ਗਿਆਨ ਨਹੀਂ ਅੰਦਰ ਉਹਨਾਂ ਦੇ ਕਿਹੜੇ ਬੈਂਟ ਆਫ ਮਾਇੰਡ ਨਾਲ ਸ਼ਬਦ ਉੱਤੋਂ ਆਇਆ ਹੋਣਾ ਲਿਖਿਆ ਔਰ ਮਹਾਰਾਜ ਨੇ ਬੇਨਤੀ ਹੋ ਕੇ ਅਕਾਲ ਪੁਰਖ ਇਹ ਪੰਜ ਜਣੇ ਅਤੇ ਮੈਂ ਇਕੱਲਾ ਮੈਂ ਕਿੱਧਰ ਨੂੰ ਜਾਵਾਂ ਇਹ ਮੈਨੂੰ ਖੇ ਕਰ ਜਾਂਦੇ ਸਭ ਚੀਜ਼ ਇਸ ਕਰਕੇ ਮੈਨੂੰ ਇਹਨਾਂ ਤੂੰ ਬਜਾ ਅਵਰ ਪੰਚ ਹਮ ਏਕ ਜਨਾ ਅਵਰ ਪੰਚ ਅਵਰੇ ਕਿਉਂ ਰਾਖੋਂ ਘਰ ਬਾਰ ਮਨਾ ਕਿਉਂ ਰਾਖੋਂ ਘਰ ਬਾਰ ਮੋਰੇ ਲੂਟੇ ਨੀਤ ਨੀਤ ਮੋਰੇ ਲੂਟੇ ਨੀਤ ਕਿਸੇ ਆਗੇ ਕਰੀ ਪੁਕਾਰ ਜਨਾ ਕਿਸੇ ਆਗੇ ਕਰੀ ਪੁਕਾਰ ਜਨਾ ਕਿਸੇ ਆਗੇ ਕਰੀ ਪੁਕਾਰ ਉਤਲੀਆਂ ਤੋਕਾਂ ਨਾਲ ਰਹਾਉ ਡਿੜਿਆ ਕੇ ਮੂੰਹ ਨਿਕਲਿਆ ਵੀ ਕੀ ਕਰ ਸਰੀ ਰਾਮ ਨਾ ਉਚੇ ਜਮ ਦਲ ਵੇਖ ਮੰਗਣਾ ਸਾਰੀ ਰਾਮ ਨਾਮਾ ਉਹ ਚਿਰ ਮਨਾ ਆ ਗਏ ਜਮ ਦਲ ਵੇਖ ਮੰਗਣਾ। ਇੱਕ ਤਾਂ ਤੂੰ ਜਮਾਂ 'ਚੋਂ ਬਚ ਜਾਏਗਾ ਔਰ ਇਹ ਫਿਰ ਪੰਜਾਂ ਦੇ ਇਹ ਤੇਰੇ ਪੰਜਾਂ ਕਾਬੂ ਆ ਜਾਣਗੇ, ਤੂੰ ਲੁੱਟਿਆ ਨਹੀਂ ਜਾਏਗਾ ਔਰ ਤੇਰਾ ਜੀਵਨ ਉੱਚਾ ਹੋਜੂਗਾ। ਪਰ ਉੱਚਰ ਉੱਚਰ ਕੇ ਨਾਮ ਜਪੀ ਤਾਂ ਉਹ ਰਹਾਉ ਦੀ ਤੁੱਕ ਤੋਂ ਬਾਅਦ ਹੁਣ ਪਹਿਰੇ ਹੀ ਤੁੱਕ ਆਉਂਦੀ ਹੈ। ਜੇ ਅਸੀਂ ਸ਼ਬਦ ਦਾ ਗਿਆਨ ਨਹੀਂ ਲਾਂਗੇ ਕਦੀ ਬਾਬੇ ਨਾਨਕ ਨੂੰ ਸਮਝ ਨਹੀਂ ਸਕਾਂਗੇ ਵੀ ਕਿੱਡੀ ਕਿੱਡਾ ਕਿੱਡਾ ਇਹ ਡੂੰਘਾ ਸ਼ਬਦ ਹੈ। ਔਰ ਦੋ ਤੁਕਾਂ ਆਇਆ ਤੁਕੀ ਆਈ, ਦੋ ਤੁਕਾਂ ਆਈਆਂ ਪਹਿਲੀਆਂ, ਉਸਾਰੇ ਮੜੋਲੀ ਰਾਖੇ ਦੁਆਰੇ ਭੀਤਰੇ ਬੈਠੀ ਸਾ ਧਨਾ। ਮੜੋਲੀ ਕਹਿੰਦੇ ਆ ਭੜੋਲੀ ਨੂੰ, ਪਿੰਡੀ ਸਹੀ ਦਾਣੇ ਪਾਉਣ ਵਾਲੀ ਭੜੋਲੀ ਹੁੰਦੀ ਹੈ, ਉਹ 'ਚ ਦਾਣੇ ਪਾਈ ਦੀ ਆ ਅਤੇ ਮਿੱਟੀ ਦੀ ਭੜੋਲੀ ਹੁੰਦੀ ਹੈ, ਸਾਡੀ ਮਾਸ ਦੀ ਭੜੋਲੀ ਹੈ, ਤਾਂ ਮਹਾਰਾਜ ਨੇ ਇਹਨੂੰ ਮੜੋਲੀ ਲਿਖਿਆ। ਦਾਣੇ ਪਾ ਦਿੰਦੇ ਭੜੋਲੀ 'ਚ, ਉੱਤੇ ਚੱਪਣ ਦੇ ਦਿੰਦੇ ਆ, ਭੜੋਲੀ ਮਿੱਟੀ ਦੀ ਹੁੰਦੀ ਹੈ, ਇੱਦਾਂ ਸਾਡਾ ਜਿਸਮ ਵੀ ਉਹਨੇ ਬਣਾਏ ਆ ਪਰ ਇਹ ਮਾਸ ਦਾ, ਇਸ ਕਰਕੇ ਮੜੋਲੀ ਮਾਸ ਦੀ ਭੜੋਲੀ ਹੈ। ਔਰ ਉਹਨੇ ਆਪੇ ਉਸਾਰੀ ਹੈ, ਉਸਾਰ ਕੇ ਫਿਰ ਇਹਦੇ ਵਿੱਚ ਨੌ ਦਰਵਾਜ਼ੇ ਰੱਖੇ ਹੈ, ਦੋ ਨੱਕਾਂ ਕੰਨ ਦੇ ਸੇਕ ਸਾਰੇ ਦਰਵਾਜ਼ੇ ਆ ਇਹਦੇ, ਉਹ ਸਾਰੇ ਮੜੋਲੀ ਰਾਖਾ ਹੈ ਦੁਆਰਾ। ਔਰ ਇਹਦੀ ਸਾਰੇ ਐਸੀ ਸੋਹਣੀ ਬਣਾ ਕੇ ਨੌ ਦਰਵਾਜ਼ੇ ਖਿੜਕੀਆਂ ਰੱਖੀਆਂ ਇਹਦੀਆਂ ਸਾਰੀਆਂ, ਦੋ ਅੱਖਾਂ ਦੋ ਕੰਨ ਦੋ ਨਾਸਾਂ ਇੱਕ ਮੂੰਹ ਦਾ ਛੇਕ ਇੱਕ ਗੁਦਾ ਦਾ ਇੱਕ ਇੰਦਰੀ ਦਾ ਥੱਲੇ ਦਾ ਛੇਕ, ਨੌ ਇਹ ਨੌ ਦਰਵਾਜ਼ੇ ਰੱਖੇ ਪਰ ਦਸਵਾਂ ਗੁਪਤ ਰਹਾਇਆ, ਦਸਵਾਂ ਦੁਆਰ ਅੰਦਰ ਹੈ। ਇਹ ਸਾਰਾ ਮੜੋਲੀ ਐਸੀ ਬਣਾਈ ਇਹਨੇ। ਔਰ ਕਹਿਣ ਲੱਗਾ ਇਹਦੇ ਭੀਤਰੇ ਬੈਠੀ ਸਾ ਧਨਾ, ਉਹ ਜਿਹੜੀ ਧਨਾ ਕਹਿੰਦੀ ਲਾਈਫ ਨੂੰ, ਆ ਜਿਹੜਾ ਰਸਾਲਾ ਨਿਕਲਦਾ ਨਾ ਲਾਈਫ ਜ਼ਿੰਦਗੀ, ਉਹ ਜਿਹੜੀ ਸਾਡੀ ਲਾਈਫ ਹੈ ਨਾ ਅੰਦਰ, ਉਹ ਇਹਦੇ ਅੰਦਰ ਬੈਠੀ ਹੈ ਜੀਵ ਇਸਤਰੀ, ਉਹਦੇ 'ਚ ਲਾਈਫ ਹੈ। ਔਰ ਸਾਰੀ ਬਾਕੀ ਸਭ ਮਿੱਟੀ ਮੁੱਟੀ ਹੈ ਪੰਜਾਂ ਤੱਤਾਂ ਦਾ ਬਣਿਆ, ਪਰ ਅਸਲ ਚੀਜ਼ ਜਿਹੜੀ ਧਨ ਹੈ ਨਾ ਅੰਦਰ ਬੈਠੀ, ਉਹ ਐਸੀ ਸੇਫ ਥਾਂ ਬੈਠੀ ਹੈ ਵੀ ਦੋ ਕਿਸਮ ਦੇ ਜਿਸਮ ਦੱਸਣਗੇ ਨਾ ਦੋਵਾਂ ਲਾਈਨਾਂ 'ਚ, ਇੱਕ ਤਾਂ ਜਿਹੜੇ ਨਾ ਪੰਜਾਂ ਤੋਂ ਲੁੱਟ ਕੇ ਬਚੇ ਹੈ ਸਾਰੇ, ਉਹਦੇ ਅੰਦਰ ਤੋਂ ਜਿਹੜੀ ਧਨ ਹੈ ਨਾ ਨੇਤੀ ਮੌਜਾਂ ਕਰ ਰਹੀ ਹੈ ਨਾਮ ਸਾਹਿਬ ਦੀਆਂ, ਔਰ ਦੂਸਰੀ ਜਿਹੜੀ ਕਾਇਆ ਲੁੱਟੀ ਜਾ ਰਹੀ ਹੈ ਉਹਨੂੰ ਜੰਮ ਪੈਣੀ। ਇਸ ਕਰਕੇ ਦੋ ਕਿਸਮ ਦੀਆਂ ਕਾਇਆਂ ਦੋਵਾਂ ਤਿੰਨਾਂ ਲਾਈਨਾਂ 'ਚ ਦੱਸ ਕੇ ਮਹਾਰਾਜ ਵੀ ਉਹਨੇ ਆਪੇ ਹੀ ਇਹ ਮੜੋਲੀ ਰਾਖੇ ਦੁਆਰੇ ਇਹ ਰੱਖ ਕੇ ਉਹਦੇ ਭੀਤਰੇ ਜਾਨ ਪਾ ਦਿੱਤੀ। ਔਰ ਇੱਕ ਇੱਕ ਐਸੀ ਵਧੀਆ ਕਾਇਆ ਹੈ ਉਹ ਅੰਮ੍ਰਿਤ ਕੇਲ ਕਰੇ ਨਿਤ ਕਾਮਣੇ, ਕੇਲ ਕਹਿੰਦੇ ਆ ਨਿਤ ਕੇਲ ਕਹਿੰਦਿਆਂ ਨੂੰ ਉਹ ਅਚਿੰਤੇ ਬਾਜ ਪਏ, ਬਿਠਵੜੇ ਜਾਨਵਰ ਐਨ ਕੇਲ ਕਾਲ ਕਰਦਾ ਸਾਰਾ ਕੁਛ, ਉੱਤੋਂ ਜਪ ਬਾਜ ਲੈ ਕੇ ਅਤੇ ਉਹਨੂੰ ਲੈ ਜਾਂਦਾ। ਔਰ ਦੁਸ ਇੱਕ ਤਾਂ ਅੰਮ੍ਰਿਤ ਦੇ ਨਾਲ ਅੰਦਰ ਖੇਡਣ ਦੀ ਕਾਇਆ ਬੜੀ ਸੁਖੀ ਆ, ਇੱਕ ਜਿਹੜਾ ਮਨ ਜਿਹਦਾ ਬਾਹਰ ਗਿਆ ਔਰ ਪੰਜਾਂ 'ਚ ਪਏ ਆ, ਅਵਰੇ ਲੁਟੇਨ ਸੋ ਪੰਜ ਜਣਾ, ਬਾਕੀ ਦੋ ਕਾਇਆ ਇੱਕ ਨੂੰ ਪੰਜ ਲੁੱਟੀ ਜਾਂਦੇ, ਇੱਕ ਨਾ ਆਪਣਾ ਸਮਝ ਲਏ ਪੰਜ ਕੀ ਹੈ ਉਹ ਬਚ ਗਿਆ ਉਹ ਅਤੇ ਸੁਖੀ ਅੰਦਰੋਂ, ਔਰ ਦੂਸਰੀਆਂ ਔਰ ਦੂਸਰਾ ਲੁੱਟਿਆ ਜਾ ਰਿਹਾ। ਔਰ ਜੋ ਦੂਸਰੀ ਕਾਇਆ ਤੋਂ ਬਾਅਦ ਲਿਖਿਆ ਵੀ ਉਸ ਮਡੋਲੀ ਨੂੰ ਉਹਨਾਂ ਨੇ ਆਣ ਕੇ ਢਾਹ ਸੁੱਟਣੀ ਹੈ, ਫੜ ਸੁੱਟਣੀ ਹੈ, ਪਰ ਕੇਲ ਕਰਨ ਵਾਲੇ ਨੂੰ ਕੁਛ ਨਹੀਂ ਕਹਿਣਗੇ। ਪਹਿਲਾਂ ਦੋ ਲਾਈਨਾਂ ਸੀ ਜੋ ਬਾਬਾ ਜੀ ਦੀਆਂ, ਉਹ ਰਹਾਉ ਤੋਂ ਬਾਅਦ ਪਹਿਲਾਂ ਰਹਾਉ ਦਰਾ ਕੇ ਵੀ ਸਰੀ ਰਾਮ ਨਾਮਾ ਉੱਚਰ ਮਨਾ ਨਾਮ ਜਪ ਜਪ ਕੇ ਸਭ ਕੁਛ ਹੋਣਾ, ਪਰ ਦੋ ਕਿਸਮ ਦੀਆਂ ਕਾਇਆ ਖੋਲੀਆਂ ਮਹਾਰਾਜ ਨੇ, ਪਹਿਲਾ ਸਟੈਪ ਲਿਆ ਉਹਨਾਂ ਨੇ। ਉਸਾਰੇ ਮੁੜੋ ਲੀ ਰੱਖੇ ਦੁਆਰਾ, ਉਸਾਰੇ ਮੁੜੋ ਪੀਤਰੇ ਬੈਠੀ ਸਾਤਨਾ, ਪੀਤਰੇ ਬੈਠੀ ਸਾਤ ਅੰਮ੍ਰਿਤ ਕੇਲ ਕਰੇ ਨਿਤ ਕਾਮਣੇ, ਅੰਮ੍ਰਿਤ ਕੇਲ ਕਰੇ ਨਿਤ ਕਾਮਣ ਆਵਰੇ ਲੁਟੇਨੇ ਸੋ ਪੰਚ ਜਣਾ, ਆਵਰੇ ਲੁਟੇਨੇ ਸੋ ਪੰਚ ਜਣਾ ਅੰਮ੍ਰਿਤ ਕੇਲ ਕਰੇ ਨਿਤ ਕਾਮਣੇ, ਆਵਰੇ ਲੁਟੇਨੇ ਸੇ ਪੰਚ ਜਣਾ, ਆਵਰੇ ਲੁਟੇਨੇ ਸੋ ਪੰਚ ਆਹ ਜਿਹੜੇ ਲੁੱਟੇ ਜਾ ਰਹੇ ਸੀ ਉਦੋਂ ਬਾਅਦ ਲਾਈਨ ਆਈ ਆ ਗਏ ਜਮਦੂਤ ਟਾਏ ਮੜੋਲੀ ਲੁੱਟਿਆ ਦਿਹਰਾ ਲੁੱਟਿਆ ਆਹ ਉਹ ਡੇਰਾ ਕਿੱਦਾਂ ਲੁੱਟਿਆ ਜਿੱਦਾਂ ਸੋਮਨਾਥ ਦਾ ਮੰਦਰ ਢਾਹਿਆ ਗੁਰਜਾ ਮਾਰ ਮਾਰ ਕੇ ਉਹਨਾਂ ਨੇ ਆਣ ਕੇ ਮੁਗਲਾਨਾ ਔਰ ਫਿਰ ਸੋਮਨਾਥ ਦੀ ਮੂਰਤੀ ਦਾ ਸੋਨਾ ਸਭ ਕੁਛ ਲਾ ਲੂ ਕੇ ਲੁੱਟ ਕੇ ਸਾਰੇ ਉਹ ਸੋਮਨਾਥ ਦੇ ਮੰਦਰ ਦੇ ਤਖ਼ਤ ਵੀ ਲੱਦ ਲਏ ਔਰ ਲਿਜਾ ਕੇ ਗਦਨੀ ਸੁੱਟ ਦਿੱਤੇ ਸਭ ਕੁਛ ਜਾ ਕੇ ਉਹ ਹੈ ਇੱਦਾਂ ਜਿਹੜੇ ਜਮਦੂਤ ਆਉਂਦੇ ਆ ਉਹ ਪਹਿਲਾਂ ਮੰਦਰ ਢਾਉਂਦੇ ਆ ਸਾਡਾ ਜਿਸਮ ਇਹਦੇ ਵਿੱਚ ਉਹ ਜਾਨ ਲੁਕਦੀ ਹੈ ਉਹ ਬਚਾਉਂਦੀ ਹੈ ਵੀ ਮੈਂ ਨਹੀਂ ਜਾਣਾ ਇਹਨਾਂ ਦੇ ਨਾਲ ਉਹਨੂੰ ਫੜਨਾ ਚਾਹੁੰਦੇ ਹੈ ਐਸਾ ਦਰਦ ਨਾਲ ਸੀ ਖਿੱਚਿਆ ਵੀ ਭਾਦੋਵੇਂ ਭਰਮੇ ਭੁਲਾਣਿਆਂ ਦਾ ਜਿਹੜਾ ਹੁਣੇ ਹੁਣੇ ਮਹੀਨਾ ਸੁਣ ਕੇ ਹਟੇ ਹੋ ਤੁਸੀਂ ਭਾਦੋਵੇਂ ਭਾਦੋ ਨਹੀਂ ਆ ਉੱਥੇ ਭਾਦੋਵੇਂ ਭਾਦੋ ਦੇ ਮਹੀਨੇ 'ਚ ਤੂੰ ਭਰਮਾਂ 'ਚ ਪੈ ਗਿਆ ਅਤੇ ਦੂਸਰੀ ਕਰ ਨਾਮ ਜਪਿਆ ਨਹੀਂ ਦੂਸਰੇ ਬੰਨੇ ਤੇਰਾ ਹੇਤ ਹੈ ਭਾਦੋਵੇਂ ਭਰਮੇ ਭੁਲਾਣਿਆਂ ਦੂਜੇ ਲੱਗਾ ਹੇਤ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਜਿਹੜਾ ਕੰਮ ਕਰਨ ਵਾਲਾ ਉਹ ਕੀਤਾ ਹੀ ਨਾ ਕਾਰਜ ਨਾਹੀਂ ਕੇਤ ਜਿੱਤ ਦਿਨ ਦੇ ਬਿਨਸ ਸੀ ਅਤੇ ਤਵੇਲੇ ਕੈਸ ਨੇ ਤੇਰੇ ਘਰ ਦੇ ਜਿਹੜੇ ਕਮਾਈ ਖਾਂਦੇ ਰਹੇ ਤੇਰੇ ਜਿਸਮ ਦੀ ਉਸ ਵੇਲੇ ਕਹਿਣਾ ਇਹ ਪ੍ਰੇਤ ਬਣ ਗਿਆ ਬੀਬੀ ਨੇ ਵੀ ਕਹਿਣਾ ਵੀ ਇਹ ਉਹ ਅੰਦਰ ਲੋਥ ਪਈ ਆ ਮੈਂ ਉਸ ਕਮਰੇ 'ਚ ਨਹੀਂ ਆ ਜਸਾਉਣਾ ਸ੍ਰੀ ਨੂੰ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਬਦ ਹੈ ਵੀ ਉਹ ਤਿੱਤ ਵੇਲੇ ਪਹਿਲਾਂ ਨਹੀਂ ਪਹਿਲਾਂ ਬੜਾ ਹੀ ਉਹਦੇ ਜਸਮ ਸਾਰਾ ਕਮਾਈ ਦਿੰਦਾ ਸੀ ਉਸ ਵੇਲੇ ਸਭ ਠੀਕ ਸੀ ਪਰ ਤਿੱਤ ਵੇਲੇ ਕਹਿ ਸਨੇ ਪ੍ਰੇਤ ਇੰਨੀ ਚੇਂਜ ਆ ਗਈ ਉਹ ਅੰਦਰੋਂ ਲਾਈਫ ਨਿਕਲ ਗਈ ਤੇ ਭਾਦੋਵੇਂ ਭਰਮੇ ਭੁਲਾਣਿਆਂ ਦੂਜੇ ਲੱਗਾ ਹੇਤ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਕੇਤ ਜਿੱਤ ਦਿਨ ਦੇ ਬਿਨਸ ਸੀ ਤਿੱਤ ਵੇਲੇ ਕਹਿ ਸਨੇ ਪ੍ਰੇਤ ਪਕੜ ਚਲਾਇਨ ਉਹ ਆਲਿਆਂ ਦੁਆਲਿਆਂ ਨੂੰ ਨਹੀਂ ਦਿਖਦੇ ਅਤੇ ਇੱਕ ਹੋਰ ਹੀ ਡਰਾਮਾ ਹੋ ਰਿਹਾ ਉਹਦੇ ਨਾਲ ਉਹਨੂੰ ਦਿਖਦਾ ਪਕੜ ਚ ਲਾਇਨ ਦੂਤ ਜੰਮ ਕਿਸੇ ਨਾ ਦੇਨੀ ਭੇਤ ਛੱਡ ਖੜੋਤੇ ਖਿਨੇ ਮਾਹੇ ਜਿਨ ਸਿਓ ਲੱਗਾ ਹੇਤ ਉਹਦੀ ਹਾਲਤ ਕਿਉਂ ਹੋਈ ਆ ਹੁਣ ਜਿੰਦ ਅੰਦਰੋਂ ਕੱਢ ਰਹੇ ਟਾ ਟਾ ਕੇ ਹੱਥ ਮਰੋੜੇ ਤਨ ਕੱਪੇ ਸਿਆਹੋਂ ਹੋਇਆ ਸੇਤ ਦਾ ਮਤਲਬ ਹੈ ਸਿਆਹ ਲਾਲ ਰੰਗ ਸੀ ਜਿਨ ਚਿਕਰ ਖੂਨ ਚੱਲਦਾ ਸੀ ਔਰ ਸੇਤ ਕਹਿੰਦੇ ਪੂਣੀ ਵਰਗਾ ਚਿੱਟਾ ਰੰਗ ਹੋ ਗਿਆ ਮੁਰਦੇ ਦਾ ਪਕੜ ਚਲਾਇਨ ਦੂਤ ਜੰਮ ਕਿਸੇ ਨਾ ਦੇਨੀ ਭੇਤ ਛੱਡ ਖੜੋਤੇ ਖਿਨੇ ਮਹਾਂ ਜਿਨ ਸਿਓ ਲੱਗਾ ਹੇਤ ਔਰ ਹੱਥ ਮਰੋੜੇ ਬੜੀ ਮੁਸ਼ਕਲ ਹੈ ਹੇ ਜਿੰਦ ਫਰੀਦ ਸਾਹਿਬ ਨਕਸ਼ਾ ਖਿੱਚਦੇ ਨੇ ਕਹਿੰਦੇ ਉਹ ਸਮਾਂ ਬੜਾ ਮੁਸ਼ਕਲ ਹੈ ਜਿੰਦ ਨਮਾਣੀ ਕੱਢ ਸੂ ਹੱਡਾਂ ਕੂ ਕੁੜਕਾਏ ਜਿਨ੍ਹਾਂ ਦਾ ਨਾਮ ਨਹੀਂ ਜਪਿਆ ਹੁੰਦਾ ਜਾਂ ਐਸੇ ਬੁਰੇ ਕੰਮ ਕੀਤੇ ਹੁੰਦੇ ਨੇਕ ਕੰਮ ਵਾਲਿਆਂ ਨੂੰ ਨਹੀਂ ਤਕਲੀਫਾਂ ਆਉਂਦੀਆਂ ਲੇਕਿਨ ਜਿਹਨਾਂ ਨਾਲ ਭੈੜੇ ਕੰਮ ਉਹਨਾਂ ਦਾ ਬੁਰਾ ਹਾਲ ਜਾਨ ਨਹੀਂ ਨਿਕਲਦੀ ਉਹ ਫਿਰ ਲਾਗਲੇ ਵਾਲੇ ਦੇ ਕਹਿੰਦੇ ਬੋਲ ਬਾਗਰੂ ਬਾਗ ਉਹ ਬੋਲਣ ਦਿੰਦੇ ਆ ਉਹਦੇ ਮੂੰਹੋਂ ਨਿਕਲਣਾ ਹੀ ਨਹੀਂ ਉਸ ਵੇਲੇ ਜਮਦੂਤਾਂ ਨੂੰ ਦੇਖ ਕੇ ਭਾਈ ਸਾਹਿਬ ਜੀ ਮੈਂ ਕਈ ਮੌਤਾਂ ਦੇਖੀਆਂ ਜਿੱਦਾਂ ਝੋਟਿਆਂ ਦੇ ਆਨੇ ਟੱਡੇ ਜਾਂਦੇ ਨੇ ਉਸ ਵੇਲੇ ਉਹਨਾਂ ਦੇ ਜਿਹੜੇ ਆਨੇ ਹੋ ਜਾਂਦੇ ਡਰਾਉਣੀਆਂ ਸ਼ਕਾਂ ਉਹਨੂੰ ਦਿਸਦਾ ਸਭ ਕੁਛ ਲੇਕਿਨ ਬਾਕੀਆਂ ਨੂੰ ਨਹੀਂ ਦਿਸਦਾ ਜੇ ਦਿਸਦਾ ਹੋਏ ਤਾਂ ਸਾਰੇ ਦੁਨੀਆਂ ਦਾ ਖੇਲ ਬੰਦ ਹੋ ਜਾਏ ਇਸ ਕਰਕੇ ਭੇਤ ਰੱਖੇ ਹੈ ਇਸ ਕਰਕੇ ਪਕੜ ਚਲਾਇਨ ਦੂਤ ਜੰਮ ਕਿਸੇ ਨਾ ਦੇਨੀ ਭੇਤ ਹੱਥ ਮਰੋੜੇ ਤਨ ਕੱਪੇ ਸਿਆਹੋਂ ਹੋਇਆ ਸੇਤ ਔਰ ਇਹ ਐਸੀ ਚੀਜ਼ ਹੈ ਅਖੀਰ 'ਤੇ ਆਣ ਕੇ ਭਾਦੋ ਦੇ ਮਹੀਨੇ 'ਚ ਮਹਾਰਾਜ ਇਲਾਜ ਦੱਸਦੇ ਹੈ ਕਹਿੰਦਾ ਸੇ ਭਾਦੋਏ ਨਰਕ ਨਾ ਪਾਈਏ ਗੁਰ ਰੱਖਣ ਵਾਲਾ ਹੇਤ ਉੱਥੇ ਗੁਰ ਦੇ ਨਹੀਂ ਆ ਉੱਥੇ ਰਾਰੇ ਨੂੰ ਔਂਕੜ ਹੈ ਗੁਰ ਜਿਹੜਾ ਜਪਦਾ ਉਸ ਗੁਰ ਜਿਹਦਾ ਇਸ ਗੁਰ ਜਪਣ ਵਾਲ ਔਰ ਜਿਹੜਾ ਵਾਹਿਗੁਰੂ ਦਾ ਅੱਧਾ ਹਿੱਸਾ ਹੈ ਗੁਰ ਔਰ ਗੁਰ ਰੱਖਣ ਵਾਲਾ ਹੇਤ ਜਿਹੜਾ ਸ਼ਬਦ ਦੇ ਨਾਲ ਜਪਣ ਨੂੰ ਹੇਤ ਕਰਦਾ ਗੁਰ ਗੁਰ ਕਰਤ ਸਦਾ ਸੁਖ ਪਾਇਆ ਦੀਨ ਦਿਆਲ ਭਏ ਕਿਰਪਾਲਾ ਆਪਣਾ ਨਾਮ ਆਪ ਜ ਇਹ ਜਿਹੜਾ ਗੁਰ ਜਿਹਨੇ ਕੀਤਾ ਹੈ ਹੇਤ ਹੈ ਕਹਿੰਦਾ ਉਹਨੂੰ ਕੋਈ ਤਕਲੀਫ ਨਹੀਂ ਹੋਣੀ ਆ ਸਾਡਾ ਹੇਤ ਕਾਹਦੇ ਨਾ ਦੂਜੇ ਲੱਗਾ ਹੇਤ ਸਾਡਾ ਹੇਤ ਸਾਰੀ ਜਪਣ ਨਾਲ ਸਾਡਾ ਹੇਤ ਹੈ ਇਸ ਕਰਕੇ ਭਾਦੋ ਦਾ ਐਸਾ ਮਹੀਨਾ ਵੀ ਉਹ ਲਾਈਫ ਨੂੰ ਇੰਨੀ ਤਕਲੀਫ ਹੁੰਦੀ ਲੇਕਿਨ ਜਿਹੜੀ ਅੰਮ੍ਰਿਤ ਕੇਲ ਕਰੇ ਨਿਤ ਕਾਮਣ ਉਹਨੂੰ ਹਰਜਨ ਲੈਣ ਆਉਂਦੇ ਉਹਨੂੰ ਜਮਦੂਤ ਲਾਗੇ ਨਹੀਂ ਆ ਸਕਦੇ ਇਸ ਕਰਕੇ ਮਹਾਰਾਜ ਨੇ ਦੋ ਕਾਇਆਂ ਦੱਸੀਆਂ ਔਰ ਦੋਨਾਂ 'ਚ ਇੱਕ ਲੁੱਟੇ ਜਾ ਰਹੇ ਆ ਇੱਕ ਨਾ ਇਹ ਸ਼ਬਦ ਸਮਝ ਕੇ ਪੰਜਾਂ ਤੋਂ ਬਚ ਗਿਆ ਔਰ ਉਹਦੀ ਅੰਮ੍ਰਿਤ ਕੇਲ ਹੋ ਰਹੀ ਹੈ ਲੇਕਿਨ ਜਿਹੜੇ ਬਾਕੀ ਹੈ ਉਹਨੂੰ ਹੁਣ ਉਹ ਮੜੋਲੀ ਢਾਉਣ ਲੱਗੇ ਹੈ। ਟਾਇ ਮੋੜੋਲੀ ਲੂਟਿਆ ਦੇਹਰਾ ਟਾਇ ਮੋੜੋਲੀ ਲੂਟਿਆ ਦੇਹਰਾ ਸਾ ਧਨ ਪਕੜੀ ਏਕ ਜਲਾ ਕਿਉਂਕਿ ਉਹ ਇਕੱਲੀ ਸੀ ਹੁਣ ਕੋਈ ਬਚਾਉਣ ਵਾਲਾ ਕੋਈ ਨਹੀਂ ਸੀ ਫੜ ਲਈ ਹੋਰਾਂ ਜਮਦੂਤਾਂ ਨਾ ਸਾ ਧਨ ਪਕੜੀ ਏਕ ਜਨਾ ਸਾ ਧਨ ਪਕੜੀ ਏਕ ਜਮ ਡੰਡਾ ਗਲੇ ਸੰਗਲ ਪੜਿਆ ਭਾਗੇ ਗਏ ਸੇ ਪੰਜ ਜਣਾ ਗਲ ਜਮ ਡੰਡਾ ਗਲੇ ਸੰਗਲ ਪੜਿਆ ਭਾਗੇ ਗਏ ਸੇ ਪੰਜ ਜਣਾ ਡੰਡਾ ਜਮਦਾ ਪੈ ਜਮ ਕਾ ਠੇਂਗਾ ਬੁਰਾ ਹੈ ਕਬੀਰ ਉਹ ਨਾ ਸਹਿ ਜਾਏ ਉਹ ਐਡੀ ਜਮਦੂਤ ਐਡੇ ਕਰੜੇ ਹੁੰਦੇ ਆ ਉਹਨਾਂ ਨੂੰ ਦੇਖ ਕੇ ਤਰਾਹ ਕੇ ਨਿਕਲ ਜਾਂਦਾ ਜਿਹੜਾ ਬੰਦਾ ਮਨ ਵੀ ਆਹ ਆ ਗਏ ਹੈ ਜਮ ਡੰਡਾ ਪੈ ਉਹਨਾਂ ਨੂੰ ਲੱਗਦਾ ਔਰ ਸੰਗਲ ਕਾਹਦਾ ਹੈ ਸੰਗਲ ਮੱਝ ਵਾਲਾ ਨਹੀਂ ਹੈ ਗਲ 'ਚ ਪਾਇਆ ਦਿੰਦੇ ਸੰਗਲ ਹੈ ਅਟੈਚਮੈਂਟ ਦਾ ਮੋਹ ਦਾ ਜਿਹਦੇ ਨਾਲ ਦੁਨੀਆ ਨੂੰ ਤੂੰ ਚਿਮੜਿਆ ਪਿਆ ਉਹ ਤੇਰੇ ਗਲ 'ਚ ਸੰਗਲ ਪੈ ਗਿਆ ਕਿਉਂਕਿ ਤੂੰ ਬੱਚਿਆਂ ਦਾ ਮੋਹ ਜੀਂਦੇ ਜੀ ਨਾਮ ਜਪਿਆ ਨਹੀਂ ਵਿਰਾਗ 'ਚ ਆਇਆ ਨਹੀਂ ਦੁਨੀਆ ਦੇ ਕੰਮ ਕਰਦੇ ਵਿੱਚੇ ਮਾਇਆ ਪਾਇਆ ਨਹੀਂ ਤੂੰ ਸਾਰਾ ਉਹ ਤੇਰਾ ਜਿਹੜੀ ਅਟੈਚਮੈਂਟ ਆ ਉਹ ਤੈਨੂੰ ਹੁਣ ਤੰਗ ਕਰ ਲਈ ਉਹ ਲਿਜਾਣਾ ਚਾਹੁੰਦੇ ਆ ਉਹ ਕਹਿੰਦੇ ਠਹਿਰ ਜਾਓ ਮੈਂ ਤਾਂ ਹੱਲੀ ਉਤਲਾ ਚਿਪਸ ਪਾਉਣੇ ਆ ਫਲੈਟ ਦੇ ਮੈਨੂੰ ਛੱਡ ਜਾਓ ਅੱਜ ਦੀ ਰਾਤ ਕਹਿੰਦੇ ਗਾਂਹ ਤੁਰਦਾ ਕਿ ਨਹੀਂ ਤੁਰਦਾ ਉਹ ਕਹਿੰਦੇ ਜੀ ਮੈਂ ਤਾਂ ਇੰਨੇ ਸੁਖਮਣੀ ਸਾਹਿਬ ਦੇ ਪਾਠ ਕਰਦਾ ਰਹਿੰਦਾ ਸੀ ਤੁਸੀਂ ਮੈਨੂੰ ਕਿਉਂ ਲੈ ਚੱਲੇ ਉਹ ਕਹਿੰਦੇ ਤੇਰੇ ਸੁਖਮਣੀ ਸਾਹਿਬ ਜੀ ਤਾਂ ਲਿਖੇ ਆ ਅਵਰ ਕਰਤੂਤ ਸਗਲੀ ਜਮ ਡਾਨੇ ਗੋਬਿੰਦ ਭਜਨ ਵੇਨ ਤਿਲ ਨਹੀਂ ਮਾਨੇ ਕਦੀ ਕਿਸੇ ਨੇ ਸੁਖਮਣੀ ਸਾਹਿਬ ਧਿਆਨ ਨਾ ਪੜਿਆ ਉਹ ਕਹਿੰਦੇ ਅਸੀਂ ਨਹੀਂ ਮੰਨਦੇ ਤੇਰੇ ਗੁਰੂ ਨੇ ਵਿੱਚ ਲਿਖੇ ਆ ਤੂੰ ਅੱਗੇ ਲੱਗ ਸਾਡੇ ਕਹਿੰਦੇ ਜੀ ਮੈਂ ਇਹਨੇ ਪੈਠ ਮੈਂ ਸੁਖਮਣੀ ਸਾਹਿਬ ਸੁਸਾਇਟੀ ਦਾ ਮੈਂਬਰ ਸੀ ਔਰ ਸਾਰੇ ਅਸੀਂ ਮੈਂ ਸੁਖ ਉਹ ਕਹਿੰਦੇ ਤਾਂ ਭਾਈ ਤੇਰੀ ਸੁਖਮਣੀ ਸਾਹਿਬ ਦੀ ਹੱਥੋਂ ਕੁਲਟ ਕਹਿੰਦੇ ਉਹ ਭਾਈ ਸਾਹਿਬ ਜੀ ਸੱਚੇ ਸ਼ਬਦ ਹੈ ਵੀ ਅਗਲੀ ਦਰਗਾਹ 'ਚ ਫੈਸਲੇ ਇਸ ਬਾਣੀ ਦੇ ਲਿਆ ਦੇਣਾ ਹੁੰਦੇ ਆ ਦਿਸ ਇਜ਼ ਦੀ ਲੇਟੈਸਟ ਐਂਡ ਦੀ ਗ੍ਰੇਟੈਸਟ ਬ੍ਰਹਮ ਗਿਆਨ ਧਰਮਰਾਜ ਵੀ ਇਸ ਬਾਣੀ ਤੋਂ ਲੈ ਤਾਂ ਕੋਈ ਫੈਸਲਾ ਨਹੀਂ ਦੇ ਸਕਦਾ ਅੰਤ ਕਾਲੇ ਜੋ ਲਕਸ਼ਮੀ ਸਿਮਰੇ ਐਸੀ ਚਿੰਤਾ ਮੇਂ ਜੋ ਮਰੇ ਸਰਬ ਜੂਨ ਵਾਲ ਵਾਲ ਉਤਾਰੇ ਅੰਤ ਕਾਲੇ ਜੋ ਮੰਦਰ ਸਿਮਰੇ ਐਸੀ ਚਿੰਤਾ ਮੇਂ ਜੋ ਮਰੇ ਪ੍ਰੇਤ ਜੂਨ ਵਾਲ ਵਾਲ ਉਤਰੇ ਅੰਤ ਕਾਲੇ ਜੋ ਲੜਕੇ ਸਿਮਰੇ ਐਸੀ ਚਿੰਤਾ ਮੇਂ ਜੋ ਮਰੇ ਸੂਕਰ ਜੂਨ ਵਾਲ ਵਾਲ ਉਤਰੇ ਅੰਤ ਕਾਲੇ ਜੋ ਇਸਤਰੀ ਸਿਮਰੇ ਐਸੀ ਚਿੰਤਾ ਮੇਂ ਜੋ ਮਰੇ ਬੇਸਵਾ ਜੂਨੇ ਵਾਲ ਵਾਲ ਉਤਰੇ ਬਦਤ ਤਰਲੋਚਨ ਤੇ ਨਰ ਮੁਕਤਾ ਔਰ ਅੰਤ ਕਾਲੇ ਜੋ ਨਾਰਾਇਣ ਸਿਮਰੇ ਬਦਤ ਤਰਲੋਚਨ ਤੇ ਨਰ ਮੁਕਤਾ ਪੀਤੰਬਰ ਵਾਂਗ ਕੇ ਹਿਰਦੇ ਵਸੇ ਤੋ ਮਹਾਰਾਜ ਉਹ ਸੀ ਰਹਾਉ ਦੀ ਤੁਕ ਦਿੰਦੇ ਹੈ ਵੀ ਗੋਬਿੰਦ ਦਾ ਨਾਮ ਜਪ ਲੈ ਨਹੀਂ ਤਾਂ ਆਹ ਸਾਰੀਆਂ ਉਸ ਵੇਲੇ ਉਹ ਅਟੈਚ ਹੋਇਆ ਹੁੰਦਾ ਸਾਰਿਆਂ ਨਾਲ ਉਹ ਟੁੱਟਦਾ ਨਹੀਂ ਔਰ ਫਿਰ ਉਹਨਾਂ ਨੂੰ ਉਹ ਹੀ ਜੂਨ ਮਿਲਦੀ ਮੁੜ ਕੇ ਉਸੇ ਘਰ 'ਚ ਹੀ ਆਉਂਦਾ ਸਭ ਕੁਛ ਕਰਦਾ ਇਸ ਕਰਕੇ ਅਸੀਂ ਸ਼ੋਰਟ ਕਰਦੇ ਹਾਂ ਭਈ ਇਹ ਉਹ ਉਹਨੂੰ ਫੜ ਲਿਆ ਆਣ ਕੇ ਔਰ ਉਹਦਾ ਅਟੈਚਮੈਂਟ ਦਾ ਇਹਨੂੰ ਮੋਹ ਕਿਹਾ ਹੈ ਬਾਣੀ 'ਚ ਬੜੀ ਜ਼ਬਰਦਸਤ ਫੋਰਸ ਹੈ ਇਹਨੂੰ ਮੋਹ ਬੱਚਿਆਂ ਦਾ ਪਿਆਰ ਨਹੀਂ ਉਹ ਸਾਡਾ ਫਰਜ਼ ਹੈ ਮੋਹ ਹੈ ਅਟੈਚਮੈਂਟ ਅਟੈਚ ਹੋ ਜਾਂਦੇ ਹਾਂ ਕੋਠੀਆਂ ਨਾਲ ਦੁਨੀਆ ਨਾਲ ਅਸੀਂ ਡੀਟੈਚ ਹੋਣਾ ਸਿੱਖਣਾ ਜਿੱਦਾਂ ਗੁਰੂ ਰਹੇ ਆ ਸਾਰੇ ਇਸ ਕਰਕੇ ਡੀਟੈਚ ਜਿਹੜਾ ਬੰਦਾ ਹੁੰਦਾ ਨਾ ਉਹਨੂੰ ਉਹ ਪਹਿਲਾਂ ਹੀ ਉਹ ਜਮਦੂਤ ਉਹਦੇ ਲਾਗੇ ਨਹੀਂ ਆਉਂਦੇ ਵੀ ਇਹਦਾ ਤਾਂ ਮੋਹ ਟੁੱਟਾ ਔਰ ਜਿਹੜਾ ਸਤਿਗੁਰੂ ਸਾਡਾ ਸਭ ਤੋਂ ਪਹਿਲਾਂ ਕੁਹਾੜਾ ਆਣ ਕੇ ਮਾਰਦਾ ਹੀ ਇਹਨਾਂ ਤੰਦਾਂ ਦੇ ਉੱਤੇ ਆ ਉਹ ਅੰਦਰ ਆਉਂਦਾ ਬੰਦੇ ਦਾ ਮੋਹ ਟੁੱਟਦਾ ਦਾ ਬਿਨ ਸਤਿਗੁਰ ਕਿਨੇ ਨਾ ਪਾਇਓ ਬਿਨ ਸਤਿਗੁਰ ਕਿਨੇ ਨਾ ਪਾਇਆ ਸਤਿਗੁਰ ਵਿੱਚ ਆਪ ਰੱਖੀਅਨ ਕਰ ਪ੍ਰਗਟ ਆਖ ਸੁਣਾਇਆ ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਆਹ ਮੋਹ ਆ ਜਿਹੜੀ ਫੋਰਸ ਹੈ ਸਤਿਗੁਰੂ ਆਣ ਕੇ ਕੱਟਦਾ ਇਸ ਕਰਕੇ ਉਹ ਜਿਹੜੀਆਂ ਮੋਹ ਦੀਆਂ ਤੰਦਾਂ ਉਹਨੂੰ ਤੰਗ ਕਰੀਆਂ ਉਹ ਉਹਦਾ ਗਲ ਦਾ ਸੰਗਲ ਬਣ ਗਿਆ ਹੁਣ ਜਮਦੂਤ ਲਿਜਾ ਰਿਹਾ ਹੈ ਔਰ ਪਹਿਲਾਂ ਉਹਨਾਂ ਨੇ ਮੁਰੋਲੀ ਢਾਈ ਮਸਾਂ ਇਸ ਜਿੰਦ ਨੂੰ ਅੰਦਰੋਂ ਲੱਭਾ ਔਰ ਉੱਥੋਂ ਬਾਅਦ ਕੀ ਹੋਇਆ ਤਮਾਸ਼ਾ ਦੇਖਦਾ ਉਹ ਦੇਖਦਾ ਜਿਹਨਾਂ ਪੰਜਾਂ ਦੇ ਮੈਂ ਆਖੇ ਲੱਗ ਰਿਹਾ ਲੱਗਿਆ ਰਿਹਾ ਸਾਰੀ ਉਮਰ ਮੈਂ ਇਹਨਾਂ ਨੂੰ ਮੌਜਾਂ ਕਰਾਈਆਂ ਔਰ ਮੈਂ ਵੀ ਮੌਜਾਂ ਕੀਤੀਆਂ ਇਹਨਾਂ ਦੇ ਨਾਲ ਇਹ ਸਹੁਰੇ ਭੱਜ ਕੇ ਮੈਨੂੰ ਛੱਡ ਗਏ ਉਹ ਜਮਦੂ ਉਹ ਕਹਿੰਦੇ ਅਸੀਂ ਨਹੀਂ ਅਸੀਂ ਚੱਲੇ ਹਾਂ ਉਹ ਕਹਿੰਦੇ ਵਾਹ ਪਿੰਡ ਨੂੰ ਅੱਗ ਲੱਗੀ ਅਤੇ ਕੁੱਤਾ ਰੂੜੀ 'ਤੇ ਪਿੰਡ ਸਾੜ ਰਿਹਾ ਉਹ ਆਰਾਮ ਦੇ ਨਾਲ ਔਰ ਉਹਨੂੰ ਕੀ ਇਸ ਤਰ੍ਹਾਂ ਜਮਦੂਤ ਵੀ ਉਸ ਵੇਲੇ ਭੱਜ ਨੇ ਜਿਹਨਾਂ ਦੇ ਪੰਜਾਂ ਫੋਰਸਾਂ ਦੇ ਆਖੇ ਲੱਗ ਕੇ ਅਸੀਂ ਗਿਆ ਸੀ ਵੀ ਉਹ ਬੈਠੇ ਆ ਉਹ ਕਹਿੰਦੇ ਅਸੀਂ ਜਾਂ ਨਹੀਂ ਅਸੀਂ ਨਹੀਂ ਜਾ ਉਹ ਕਹਿੰਦੇ ਉਹ ਜ਼ਰਾ ਸਾਹ ਦੇ ਖੜੋ ਅਤੇ ਜਾਓ ਤੁਸੀਂ ਸਾਰੀ ਉਮਰ ਤੁਹਾਡਾ ਮੈਂ ਸਾਥ ਦਿੱਤਾ ਅੰਤ ਵੇਲੇ ਤੁਸੀਂ ਮੈਨੂੰ ਛੱਡ ਚੱਲੇ ਹੂ ਹੂ ਬਾਬੇ ਨਾਨਕ ਨਾ ਕਿਆ ਅੱਖਰਾਂ ਦੇ ਨਾਲ ਤਸਵੀਰ ਖਿੱਚ ਦਿੱਤੀ ਅਖੀਰਲੀ ਸਾਤਨ ਪਕੜੀ ਇੱਕ ਜਣਾ ਸਾਤਨ ਪਕੜੀ ਇੱਕ ਜਣਾ ਜਮ ਡੰਡਾ ਗਲੇ ਸੰਗਲ ਪੜ ਭਾਗੇ ਗਏ ਸੇ ਪੰਜ ਹੌਲੀ ਹੌਲੀ ਤੁਰ ਕੇ ਨਹੀਂ ਗਏ ਸਾਰੇ ਛੇਤੀ ਨਾਲ ਭੱਜ ਵੀ ਗਏ ਭਾਗੇ ਗਏ ਸੇ ਪੰਜ ਜਣਾ ਭਾਗੇ ਗਏ ਸੇ ਪੰਜ ਢਾਏ ਸਾਤਨ ਪਕੜੀ ਇੱਕ ਜਣਾ ਜਮ ਡੰਡਾ ਗਲੇ ਸੰਗਲ ਪੜੇ ਭਾਗੇ ਗਏ ਸੇ ਪੰਜ ਭਾਗੇ ਗਏ ਸੇ ਪੰਜ ਹੁਣ ਉਹਨੂੰ ਯਾਦ ਆਉਂਦਾ ਸ਼ਬਦ ਹਾਏ ਵੀ ਉਸ ਵੇ ਕਿਉਂ ਨਾ ਸਰੀ ਰਾਮ ਉਚਿਰ ਮਨਾ ਸਰੀ ਰਾਮ ਉਚਿਰ ਮਨਾ ਆ ਗਏ ਜਮ ਦਲ ਬੇਗਮ ਗਨਾ ਸਰੀ ਰਾਮ ਨਾਮਾ ਉਚਿਰ ਮਨਾ ਆ ਗਏ ਜਮ ਦਲ ਬੇਗਮ ਹੋਰ ਘਰ ਦਾ ਨਕਸ਼ਾ ਖਿੱਚਿਆ ਮਹਾਰਾਜ ਨੇ ਕਾਮਣੇ ਲੋੜੇ ਸੋਇਨਾ ਰੂਪਾ ਕਾਮਣ ਘਰ ਵਾਲੀ ਵਾਈਫ ਮੈਨੂੰ ਆਹ ਹਾਰ ਸ਼ਿੰਗਾਰ ਲਿਆ ਦੇ ਆਹ ਸਾਰਾ ਸੋਹਣੇ ਨਾਲ ਇੰਨਾ ਪਿਆਰ ਹੁੰਦਾ ਉਹ ਸਾਰਾ ਉਹ ਵੀ ਲੈ ਆਉਂਦਾ ਬਾਈ ਅਨਫੇਅਰ ਜਾਂ ਵੱਡੀਆਂ ਲੈ ਜੋ ਲੈ ਤੇ ਜਿੰਨਾ ਮਰਜ਼ੀ ਸੋਨਾ ਪਾ ਕਾਮਣੇ ਲੋੜੇ ਰੁੱਪਾ ਕਹਿੰਦੇ ਪਾਣੀ 'ਚ ਰੁਪਏ ਨੂੰ ਨਹੀਂ ਕਹਿੰਦੇ ਬਾਣੀ 'ਚ ਜਿੱਥੇ ਰੁੱਪਾ ਆ ਜਾਵੇ ਉਹਨੂੰ ਕਹਿੰਦੇ ਚਾਂਦੀ ਨੂੰ ਸੋਨਾ ਚਾਂਦੀ ਤੋ ਸੋਨਾ ਚਾਂਦੀ ਦੇ ਇਕੱਠੇ ਕਰਦੇ ਘਰ ਵਾਲੀ ਦੇ ਹਰ ਜੁਨੇ ਆਪਣੇ ਐਸਾ ਫਸਿਆ ਸੀ ਉਹ ਵਿਚਾਰਾ ਉਹਦੀ ਹਰ ਪੂਜਦਾ ਕੰਮ ਕਰਦਾ ਰਿਹਾ ਕਈ ਨਹੀਂ ਪਰਵਾਹ ਕਰਦੇ ਕਈ ਅੱਛੇ ਹੁੰਦੇ ਦੋਨੋਂ ਜੀ ਉਹ ਰੱਬ ਲੱਗੇ ਹੁੰਦੇ ਸਾਰੇ ਅਤੇ ਕਈ ਐਸੇ ਹੁੰਦੇ ਆ ਬਸ ਉਹ ਫਿਦਵੀ ਕਿਸਮ ਦੇ ਖਾਵਨ ਹੁੰਦੇ ਆ ਮਤਲਬ ਬਸ ਉਹ ਬੀਬੀ ਐਨ ਜੋ ਨਾ ਉਹਨਾਂ 'ਤੇ ਉਹ ਛਾਈ ਹੁੰਦੀ ਹੈ ਬਾਣੀ 'ਚ ਵੀ ਲਿਖਿਆ ਜੋਰੂ ਜਿਹਨਾਂ ਦੀ ਬਾਬੇ ਨਾਨਕ ਨਾ ਇਸ ਕਰਕੇ ਦੋਨੋਂ ਇੱਕੋ ਜਿਹਾ ਹੱਕ ਹੈ ਦੋਨਾਂ ਦਾ ਮਰਦ ਔਰ ਬੀਬੀ ਦਾ ਇੱਕ ਰਹਿਣਾ ਇੱਕ ਦਿਨ ਸਾਰਾ ਔਰ ਸੋਚਣਾ ਇੱਕ ਬੀਬੀ ਕਿਤੇ ਉਹ ਘਰ ਵਾਲਾ ਸੀ ਇਸ ਤਰ੍ਹਾਂ ਦਾ ਹੀ ਉਹ ਸਭ ਲਿਆ ਉਹ ਕਿਤੇ ਦਫ਼ਤਰ ਲੇਟ ਆਇਆ ਅਤੇ ਉਹ ਬੜੀ ਲੜਦੀ ਹੁੰਦੀ ਸੀ ਉਹਨੇ ਕਿਹਾ ਉਹਨੇ ਆਣ ਕੇ ਦਫ਼ਤਰੋਂ ਤੰਗ ਕਿਹਾ ਵੀ ਮੈਨੂੰ ਫਿਰ ਅੱਜ ਸਾਡੀ ਲੜਾਈ ਹੋਣੀ ਉਹ ਕਿਤੇ ਵੇਲਣੇ ਨਾਲ ਰੋਟੀਆਂ ਵੇਲ ਰਹੀ ਸੀ ਅਤੇ ਉਹ ਆ ਗਿਆ ਕਰਕੇ ਆਣ ਕੇ ਕਮਰਾ ਕਹਿੰਦਾ ਹੇ ਸੱਚੇ ਪਾਤਸ਼ਾਹ ਜਾਂ ਮੈਂ ਮਰਦਾ ਅਤੇ ਜਾਂ ਉਹਨੇ ਵੇਲਣਾ ਚੱਕਿਆ ਕਹਿੰਦੇ ਜਾਂ ਉਹ ਕਹਿੰਦੇ ਜਾਂ ਵੀ ਮੈਂ ਹੀ ਮਰ ਜਾ ਉਹਦੇ ਉਹ ਕਹਿੰਦੇ ਜਾਂ ਵੀ ਫਿਰ ਮੈਂ ਹੀ ਮਰ ਜਾ ਉਹਨੇ ਉਹਦਾ ਐਡਾ ਸਾਰਾ ਉਹ ਕੰਮ ਨੇ ਲੋੜੇ ਸੋਨਾ ਇਹ ਦੇਖਣਾ ਮਾਜਦਾ ਭਾਈ ਸਾਹਿਬ ਜੀ ਨੁਕਸਾਨ ਦੱਸੇਗਾ ਮਹਾਰਾਜ ਵੀ ਜਿਹੜਾ ਤੁਸੀਂ ਖੁਸ਼ ਕਰਕੇ ਇੱਕ ਦੂਜੇ ਨੂੰ ਜਾਂ ਸਾਰੀਆਂ ਚੀਜ਼ਾਂ ਬਾਈ ਅਨਫੇਅਰ ਮੀਨਸ ਘਰਾਂ 'ਚ ਲਿਆਉਂਦੇ ਦੌਲਤ ਜਾਂ ਸਭ ਕੁਛ ਇਹ ਉਹਦਾ ਪੈ ਹਾਲ ਕੀ ਹੁੰਦਾ ਹੈ ਆ ਦੇਖਿਓ ਕਾਮਣ ਲੋੜੇ ਸੋਨਾ ਰੂਪਾ ਕਾਮਣ ਸੋਨਾ ਮਿੱਤਰ ਜਿਹੜੇ ਦੋਸਤ ਯਾਰ ਸੀ ਉਹ ਖਾਓ ਮਿੱਤਰ ਸੀ ਕੱਚੀ ਯਾਰੀ ਲੱਡੂਆਂ ਦੀ ਲੱਡੂ ਮੋਗੇ ਜਰਾਨੇ ਟੁੱਟ ਗਏ ਉਹ ਪਹਿਲਾਂ ਜਾਇਦਾਰ ਦਾ ਮੁੰਡਾ ਸਾਰਾ ਕੁਛ ਖਿਲਾਉਂਦਾ ਪਿਲਾਉਂਦਾ ਜਦੋਂ ਉਹ ਵਿਚਾਰੇ ਦਾ ਦਵਾ ਸਭ ਹੋਇਆ ਉਹ ਸਾਰੇ ਉਹਨੂੰ ਬੁਲਾਉਣਾ ਹੀ ਛੱਡ ਦਿੱਤਾ ਉਹ ਤਾਂ ਸਾ ਖਾਓ ਪੀ ਯਾਰ ਮਤਲਬ ਇਹ ਸਾਰੀ ਦੁਨੀਆ ਦੀ ਸਵਾ ਮਹਾਰਾਜ ਨੇ ਨਕਸ਼ਾ ਖਿੱਚਿਆ ਮਿੱਤਰ ਲੋੜੇਨ ਉਹ ਖਾਣ ਪੀਣ ਖਾ ਦਾਤਾ ਖਾਣ ਦੇ ਯਾਰ ਹੁੰਦੇ ਆ ਤਦੇ ਮਹਾਰਾਜ ਨੇ ਲਿਖਿਆ ਸੱਚੀ ਵੈਸਕ ਤੇ ਨਾ ਸੰਘ ਜਿਨ ਸੰਘ ਜਪੀਏ ਨਾ ਉਹ ਬੰਦੇ ਤਾਂ ਤੁਹਾਡੇ ਕੰਮ ਮੁਸ਼ਕਿਲ ਵੇਲੇ ਵੀ ਆ ਜਾਵੇਗਾ ਪਰ ਜਿਹਨਾਂ ਦਾ ਨਕਸ਼ਾ ਖਿੱਚਿਆ ਉਹ ਕਿਸੇ ਦੇ ਕੰਮ ਨਹੀਂ ਆਉਣ ਵਾਲੇ ਹੁੰਦੇ ਬਸ ਉਹ ਸੁਖਮੇ ਮਿਲਤ ਬਹੁਤ ਮਿਲ ਬੈਠਤ, ਜਬ ਹੀ ਦੇਖਿਓ ਵੀ ਇਹਦੇ ਕੋਲ ਧਨ ਨਹੀਂ ਆ, ਸੰਗ ਛਾੜ ਸਭ ਭਾਗੇ। ਗੁਰੂ ਤੇਗ ਬਹਾਦਰ ਸਾਹਿਬ ਦੀ ਵਿਰਾਗ ਬਈ ਬਾਣੀ ਤੋਂ ਇਸੇ ਕਰਕੇ ਮਹਾਰਾਜ ਕਹਿੰਦੇ ਕਾਮਨ ਲੋ ਸੋਏ ਨਾਰੂ ਮਿੱਤਰ ਲੋੜੇ ਨੇ ਸੋਖਾ ਦਾਤਾ, ਮਿੱਤਰ ਲੋੜੇ ਨੇ ਸੋਖਾ ਦਾਤਾ, ਨਾਨਕ ਪਾਪ ਕਰੇ ਤਿੰਨ ਕਾਰਣੇ ਜਾਸੀ ਜਮ ਪੁਰੇ ਬਾਲਾ। ਜਿੰਨੇ ਪਾਪ ਕੀਤੇ ਆ ਜਮ ਬੰਨ ਕੇ ਜਾਣਗੇ। ਏ ਨਾਨਕ ਪਾਪ ਕਰੇ ਤਿੰਨ ਕਾਰਣੇ ਜਾਸੀ ਜਮ ਪੁਰੇ ਬਾਲਾ। ਜਮਪੁਰਾ ਹੈ ਸਾਰਾ ਕੁਛ ਆ। ਅਸੀਂ ਕਈ ਕਹਿੰਦੇ ਜੀ ਇਹ ਦਰਗਾਹ ਇਹ ਧਰਮਰਾਜ ਸਾਰਾ ਹੈ, ਅਸੀਂ ਕਹਿੰਦੇ ਤੁਹਾਡੇ ਅੰਦਰ ਹੀ ਹੈ ਸਭ ਕੁਛ, ਕਾਇਆਂ 'ਚ ਹੈ, ਇੱਥੇ ਹੀ ਦੇਖ ਰਹਿ ਸਕਦੇ ਹੋ ਤੁਸੀਂ। ਲੇਕਿਨ ਇਹ ਸਾਰਾ ਚੀਜ਼ਾਂ ਹੈ ਔਰ ਇਹ ਉੱਥੇ ਕੋਈ ਰੂਹ ਰਹਿ ਨਹੀਂ ਸਕਦੀ। ਧਰਮਰਾਜ ਦਾ ਦਰਬਾਰ ਹੈ ਸਾਰਾ। ਅਸੀਂ ਇਹਦੀ ਮਿਸਾਲ ਦਿੰਦੇ ਹਾਂ ਵੀ ਦਿਸ ਇਜ਼ ਏ ਟ੍ਰਾਂਜੀਸ਼ਨ ਕੈਂਪ, ਜਿੰਨੀਆਂ ਰੂਹਾਂ ਜਾਂਦੀਆਂ ਸਾਰਾ ਉਹਨਾਂ ਦੇ ਮੁਤਾਬਕ ਫੈਸਲੇ ਹੋ ਕੇ ਉਹਨਾਂ ਨੂੰ ਫਿਰ ਥਾਂ ਆਉਣਾ ਪੈਂਦਾ, ਉੱਥੇ ਕੋਈ ਟਿਕ ਨਹੀਂ ਸਕਦਾ। ਉਹ ਟ੍ਰਾਂਜੀਸ਼ਨ ਕੈਂਪ ਹੈ ਉਹਦੇ ਹਿਸਾਬ ਦੇ ਨਾਲ। ਆ ਜਿਹੜਾ ਧਰਮਰਾਜ ਹੈ ਇਹ ਵੀ ਜੂਨ 'ਚ ਹੈ, ਕਾਲ ਡੈਥ ਦਾ ਇੰਚਾਰਜ ਉਹ ਵੀ ਜੂਨ 'ਚ ਹੈ, ਧਰਮਰਾਜ ਦੀ ਵੀ ਜੂਨ ਹੈ। ਔਰ ਇੱਕ ਇਹਨਾਂ ਨੂੰ ਮਿਲਦੀ ਐਡਾ ਇਨਸਾਫ ਵਾਲਾ, ਜਿਹੜਾ ਸੁਪਰੀਮ ਕੋਰਟ ਦਾ ਮੋਸਟ ਓਨੈਸਟ ਜੱਜ ਹੁੰਦਾ ਨਾ, ਉਹਦੀ ਅਗਲੀ ਜੂਨ ਇਹੋ ਜਿਹੀ ਹੋ ਜਾਂਦੀ ਹੈ ਧਰਮਰਾਜ ਦਾ ਇਨਸਾਫ ਕਰਨ ਵਾਲਾ। ਸਾਰਾ ਇਹ ਬਣੀਆਂ ਸਭ ਉਹ ਜੂਨਾਂ 'ਚ ਹੈ ਵੀ, ਔਰ ਸਾਰਾ ਲੇਕਿਨ ਜਿਹੜੇ ਭਗਤ ਮੁਕਤ ਹੋ ਜਾਂਦੇ ਸਾਰੇ ਉਹਨਾਂ ਉਹ ਜੂਨਾਂ 'ਚ ਨਹੀਂ ਜਾਂਦੇ। ਇਸ ਕਰਕੇ ਅਸੀਂ ਉੱਥੇ ਆਉਂਦੇ ਹਾਂ ਵੀ ਜਿਹੜੇ ਪਾਪ ਕਰੇਗਾ ਤੂੰ ਉਹ ਭੁਗਤਣੇ ਪੈਣਗੇ। ਔਰ ਜਾਸੀ ਜੰਮਪੁਰੇ ਬਾਂਹ ਦਾਤਾ, ਕਿਉਂਕਿ ਜਿਹੜੇ ਵੱਡੇ ਵੱਡੇ ਬਦਮਾਸ਼ ਪਿੰਡੀ ਤਾਂ ਹੁੰਦੇ ਨਾ, ਉਹਨਾਂ ਨੂੰ ਬੰਨ੍ਹ ਕੇ ਲਿਜਾਂਦੇ ਆ। ਇਸ ਤਰ੍ਹਾਂ ਜਮਦੂਤ ਵੀ ਸਾਰੇ ਜਿਹੜੇ ਪਾਪ ਹੈ ਉਹ ਉਹਨਾਂ ਸਾਰੇ ਪਾਪ ਕਾਹਦੇ ਨਾਲ ਹੁੰਦੇ ਆ? ਪਾਪ ਇਹ ਪੰਜਾਂ ਤੋਂ ਉੱਠਦੇ ਆ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਆਪੋਜਿਟ ਫੋਰਸਿਸ ਆ ਅੰਦਰ। ਇਸ ਕਰਕੇ ਪਾਪ ਜਿਹੜੇ ਬਣਦੇ ਆ ਇਹਨਾਂ ਨਾਲ, ਜਿਹੜਾ ਬੰਦਾ ਇਹਨਾਂ ਨੂੰ ਹੀ ਸਮਝਦਾ ਉਹ ਪਾਪ। ਅਸੀਂ ਸਭ ਤੋਂ ਪਹਿਲਾਂ ਕਾਮ ਦਾ ਪਾਪ ਲੈਂਦੇ ਹਾਂ ਵੀ ਕਾਮ ਨੂੰ ਵੀ ਪਾਪ ਲਿਖਿਆ ਗੁਰੂ ਤੇਗ ਬਹਾਦਰ ਸਾਹਿਬ ਨਾਲ। ਇਹ ਨਹੀਂ ਵੀ ਅਸੀਂ ਅਸਲਨ ਬਾਈ 'ਚ ਆਪਣੇ ਘਰ ਦੇ ਵੀ ਜਿੰਨਾ ਮਰਜ਼ੀ ਕੰਮ ਕਰੀ ਚਲੀਏ ਜੀ, ਮਹਾਰਾਜ 'ਤੇ ਲਿਖਿਆ ਬਾਹਰ ਨਹੀਂ ਕੁਝ ਉਗਵਾਰ ਨਹੀਂ ਪਾਈ ਬਾਬਾ। ਇਹ ਜਿਹੜਾ ਇਹ ਐਸੀ ਚੀਜ਼ ਹੈ ਜਿਹੜਾ ਗੁਰੂਆਂ ਨੇ ਬਾਰ ਬਾਰ ਲਿਖਿਆ, ਨਿਮਕ ਸਵਾਦ ਕਾਰਨੇ ਕੋਟ ਦਿਵਸ ਦੁੱਖ ਪਾਵੇ, ਜੇਤੇ ਰਸ ਸਰੀਰ ਕੀ ਤੇਤੇ ਲੱਗੇ ਦੁੱਖ, ਰੂਪੀ ਭੁੱਖ ਨਾ, ਬਾਬਾ ਨਾਨਕ ਬੋਲ ਰਿਹਾ, ਰੂਪੀ ਭੁੱਖ ਨਾ ਉਤਰੀ, ਜਾਂ ਦੇਖਾਂ ਤਾਂ ਭੁੱਖ, ਦੁਖੀ ਦੁਨੀਆ ਸਹੇੜੀ ਗਏ ਜਾਏ ਤਾਂ ਲੱਗੇ ਦੁੱਖ, ਨਾਨਕ ਸੱਚੇ ਨਾਮ ਬਿਨ ਕਿਸੇ ਨਾਲ ਲੱਥੀ ਭੁੱਖ। ਇਸ ਕਰਕੇ ਜਿਹੜਾ ਇਹ ਕਾਮ ਹੈ ਪਹਿਲਾਂ ਹੀ ਸਾਡਾ, ਇਹਦੇ 'ਤੇ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਜੇ ਤੂੰ ਹਿਰਦੇ ਵਿੱਚ ਵੀ ਸੋਚਦਾ ਹੈ ਨਾ ਕਾਮ ਕਰਨ ਦੀ, ਕਿਉਂਕਿ ਉਨਾ ਕਰ ਜਿੰਨੀ ਤੈਨੂੰ ਇਲਾਜ ਜਾਂ ਜਿਸ ਵੇਲੇ ਜ਼ਰੂਰਤ ਹੈ ਜਾਂ ਐਸਾ ਕੰਟਰੋਲ ਹੁੰਦਾ ਸੀ ਸਾਰਾ, ਇਹ ਸਤਿਗੁਰੂ ਆਉਣ 'ਤੇ ਸਭ ਕੁਛ ਹੋ ਜਾਂਦਾ। ਲੇਕਿਨ ਉਸ ਬੰਦੇ ਦੀ ਹਾਲਤ ਦੱਸੀ ਹੈ ਔਰ ਗੁਰੂ ਤੇਗ ਬਹਾਦਰ, ਔਰ ਇਹ ਸਭ ਤੋਂ ਜ਼ਿਆਦਾ ਜੋਗੀ ਜੰਗਮ ਔਰ ਸੰਨਿਆਸਾਂ 'ਤੇ ਪੈਂਦਾ ਹੈ ਜਿਹਨਾਂ ਨੇ ਗ੍ਰਸਤ ਛੱਡਿਆ ਹੁੰਦਾ। ਇਸ ਕਰਕੇ ਉਹ ਲੋਕ, ਇਸ ਕਰਕੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦੀ ਪਹਿਲੇ ਦੁਸ਼ਮਣ 'ਤੇ ਅਸੀਂ ਬਾਣੀ ਦੇਣ ਲੱਗੇ ਹੈਂ। ਹੀਏ ਮੈਂ ਕਾਮ ਵਸਾਏ ਪਾਪੀ ਹੀਏ ਮੈਂ ਸਾਏ ਪਾਪੀ ਹੀਏ। ਜਿਹੜਾ ਸਿੱਖ 'ਚ ਕਾਮ ਪੁਰਦਾ ਜਾਂ ਸਾਰੀ ਚੀਜ਼ ਹੁੰਦੀ ਆ ਪਾਪ ਹੈ, ਜਿਹੜਾ ਜ਼ਰੂਰ ਤੂੰ ਜਾ ਕੇ ਨਹੀਂ ਐਵੇਂ ਤੂੰ ਆਪਣੇ ਜਿਸਮ ਨੂੰ ਗਾ ਲਿਆ, ਕਾਮ ਕ੍ਰੋਧ ਕਾਇਆ ਕੋ ਗੱਲ ਹੈ। ਬਾਬਾ ਨਾਨਕ ਜਿਵੇਂ ਸੁਹਾਗਾ ਕੰਚਨ ਢਲ ਹੈ, ਸੋਨਾ ਢਲਦਾ ਨਹੀਂ ਔਰ ਚੋ ਸੁਹਾਗਾ ਪਾਉਂਦਾ ਸੁੱਟਦਾ ਫਿਰ ਸੁਨਿਆਰਾ ਉਹ ਗਲ ਜਾਂਦਾ, ਸਰੀਰ ਗਲ ਜਾਂਦੇ ਇਸ ਦੁਸ਼ਮਣ ਦੇ ਨਾਲ ਪਹਿਲੇ ਨਾਲ ਹੀ। ਮਹਾਰਾਜ ਕਹਿੰਦੇ ਹੀਏ ਮੈਂ ਕਾਮ ਵਸਾਏ ਪਾਪੀ ਹੀਏ ਮੈਂ ਵਸਾਏ ਕਾਪੀ ਹੀਏ ਮੈਂ ਹੀਏ ਮੈਂ ਕਾਮ ਵਸਾਏ ਪਾਪੀ ਹੀਏ। ਤੂੰ ਹੀਟ ਦੀ ਵੇਵ ਚਾਹੋ, ਕਾਮ ਦੀ ਵੇਵ ਚੱਲ ਸਕਦੀ ਔਰ ਸਾਰਾ ਖੜ, ਫਿਰ ਤੂੰ ਕਹਿੰਦਾ ਮੇਰਾ ਮਨ ਖੜਾ ਹੋ ਜਾ, ਉਹਦੀ ਚ ਮਨ ਨਹੀਂ ਤੇਰਾ ਖੜਾ ਹੋਣਾ, ਰਹਾਉ ਦੀ ਤੁਕਲ ਆਈ ਤਾਂ ਤੇ ਇਹ ਮਨ ਗਹਿਓ ਨਾ ਜਾਏ। ਉਹ ਉਸ ਵੇਲੇ ਬੰਦੀ ਕਰਨ ਦਾ ਟਾਈਮ ਦਾ ਤੂੰ ਪਿੱਛੜ, ਉਹ ਤੂੰ ਹੋਰ ਹੀ ਕੰਮ ਕਰਨ ਲੱਗ ਪਿਆ। ਔਰ ਫਿਰ ਕਹਿੰਦਾ ਮੈਂ ਮੇਰਾ ਮਨ ਬਸ ਆ ਜਾਏ। ਇਸ ਕਰਕੇ ਮਨ ਬਸ ਨਹੀਂ ਉਸ ਵੇਲੇ ਆਉਣਾ, ਐਡੀ ਜ਼ਬਰਦਸਤ ਨੈਗੇਟਿਵ ਫੋਰਸ ਆਇਆ। ਤੋ ਮਹਾਰਾਜ ਕਹਿੰਦੇ ਹੀਏ ਮੈਂ ਕਾਮ ਸਾ ਪਾਪੀ ਹੀਏ ਮੈਂ ਕਾਮ ਸਾਏ ਪਾਪੀ ਹੀਏ ਤਾਂ ਤੇ ਇਹ ਮਨ ਗਹਿਓ ਨਾ ਜਾਏ ਰਹੋ ਮਨ ਗਹਿਓ ਨਾ ਜਾਏ ਤਾਂ ਤੇ ਬੁਰੇ ਕਾਮ ਕੋ ਉੱਠ ਖਲੋਆ ਨਾਮ ਕੀ ਵਿਹਲਾ ਪੈ ਪੈ ਸੋਇਆ ਤੁਕਾਂ ਆ ਰਹੀਆਂ ਤਾਂ ਇਸ ਦੁਸ਼ਮਣ ਨੂੰ ਸਮਝ ਕੇ ਤਾਂ ਇਹਦੇ 'ਤੇ ਤਾਂ ਅਸੀਂ ਬਚ ਸਕਾਂਗੇ। ਹੀਏ ਮੈਂ ਕਾਮ ਵਸਾਏ ਪਾਪੀ ਹੀਏ ਮੈਂ ਕਾਮ ਵਸਾਏ ਪਾਪੀ ਹੀਏ ਮੈਂ ਤਾਂ ਤੇ ਇਹੋ ਮਨ ਗਹਿਓ ਨਾ ਜਾਏ ਗੁਰੂ ਤੇਗ ਬਹਾਦਰ ਸਾਹਿਬ ਤਾਂ ਤੇ ਇਹੋ ਮਨ ਗਹਿਓ ਨਾ ਜਾਏ ਤਾਂ ਤੇ ਇਹੋ ਮਨ ਗਹਿਓ ਨਾ ਸਭ ਤੋਂ ਜ਼ਿਆਦਾ ਗ੍ਰਿਸਤੀਆਂ 'ਤੇ ਨਹੀਂ ਹੈ ਪੈਂਦਾ। ਮਹਾਰਾਜ ਲਿਖਦੇ ਜੋਗੀ ਜੰਗਮ ਔਰ ਸੰਨਿਆਸ ਹੈ ਜੋ ਤਾਂ ਗ੍ਰਿਸਤ ਮਾਰਗ ਸਾਡਾ ਪ੍ਰਧਾਨ ਹੈ। ਜੋਗੀ ਜੰਗਮ ਔਰ ਸੰਨਿਆਸ ਜੋਗੀ ਜੰਗਮ ਔਰ ਸੰਨਿਆਸ ਸਭ ਹੀ ਪਾਰ ਡਾਰੀਏ ਪਾਸ ਅਸੀਂ ਫਾਈ ਪਈ ਉਹਨਾਂ ਨੂੰ ਸਭ ਹੀ ਪਾਰ ਡਾਰੀਏ ਪਾਸ ਆ ਸ਼ਬਦ ਪੜ੍ਹੋ ਗੁਰੂ ਤੇਗ ਬਹਾਦਰ ਸਾਹਿਬ ਆਪ ਖੋਜ ਕਰੋ ਅੱਗੇ ਕਹਿੰਦੇ ਇਹ ਜੋਗੀ ਜੰਗਮ ਔਰ ਸੰਨਿਆਸ ਸਭ ਹੀ ਪਾਰ ਡਾਰੀਏ ਵਾਸ ਹੀਏ ਮੈਂ ਕਾਮ ਵਸਾਏ ਪਾਪੀ ਹੀਏ ਮੈਂ ਤੋ ਇਸ ਨੈਗੇਟਿਵ ਫੋਰਸ ਇਹ ਜਿੱਡਾ ਭਿਆਨਕ ਹੈ। ਦੇਖੋ ਬਾਣੀ 'ਚ ਲਿਖਿਆ ਉਨੀ ਛੇਤੀ ਪਹਿਲਾਂ ਕਾਮ ਹੀ ਮਰਨਾ। ਇਹ ਜਿੰਨੀਆਂ ਭਿਆਨਕ ਫੋਰਸਾਂ ਪਹਿਲੀਆਂ ਹੈ ਇਹ ਪਹਿਲਾਂ ਮਰਨਗੇ। ਉਸ ਨੰਬਰ ਵਾਈਜ਼ ਲਿਖੀਆਂ ਕਾਮ ਜਿੰਨਾ ਭਿਆਨਕ ਹੈ ਜਿੰਨਾ ਇਹ ਜ਼ਬਰਦਸਤ ਹੈ ਇਹ ਸਭ ਤੋਂ ਪਹਿਲਾਂ ਇਹ ਠੰਡਾ ਹੋਣਾ ਨਾਮ ਜਪ ਕੇ। ਤੁਸੀਂ ਕਹਿੰਦੇ ਯਾਰ ਕਮਾਲ ਹੋ ਗਏ। ਦੀਸਤ ਮਾਸ ਨਾ ਖਾਏ ਬਿਲਾਈ ਬਿੱਲੀ ਦੇ ਮੋਹਰੇ ਮਾਸ ਪਿਆ ਔਰ ਉਹ ਖਾਂਦੀ ਨਹੀਂ ਬਾਅਦ ਤੋਂ ਖਵਾਉਂਦੀਆਂ ਕਿਰਪਾ ਨਿਧਾਨ ਪ੍ਰੀਤਮ ਪ੍ਰਮੇਰੇ ਵਰਨਾ ਸਾਖੂ ਸਭ ਬਹੁ ਗੁਣ ਤੇਰੇ। ਤੇਰਾ ਪਹਿਲਾ ਗੁਣ ਕੀ ਹੈ ਵੀ ਦੀਸਤ ਮਾਸ ਨਾ ਖਾਏ ਬਲਾਈ ਬਿੱਲੀ ਮਾਸ ਪਈ ਉਹ ਬਿੱਲੀ ਨਹੀਂ ਖਾਂਦੀ। ਮਹਾਂ ਕਸਾਬ ਛੁਰੀ ਸੱਟ ਪਾਈ ਐਡਾ ਕਸਾਈ ਬੱਕੇ ਰਾਮ ਮਾਰਨ ਵਾਲੇ ਆਪ ਮਾਰੀ ਛੁਰੀ ਬਿਆ ਕੇ ਪਰ ਕਦੋਂ ਜਦੋਂ ਕਿਰਪਾ ਅੰਦਰ ਸਤਿਗੁਰੂ ਆਉਂਦਾ ਇਹ ਪਹਿਲੀ ਫੋਰਸ ਮਰਦੀ ਹੈ। ਕ੍ਰੋਧ ਉੱਥੋਂ ਬਾਅਦ ਮਰਨਾ ਹੈ। ਕ੍ਰੋਧ ਦੀ ਐਡੀ ਅੱਗ ਹੈ ਭਾਈ ਸਾਹਿਬ ਜੀ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਜਿਸ ਬੰਦੇ ਨੂੰ ਕ੍ਰੋਧ ਆਇਆ ਉਹਦੇ ਲਾਗੇ ਨਾ ਭਰੋ। ਇਹਨੂੰ ਚੰਡਾਲ ਲਿਖਿਆ ਚੂੜਾ ਜਿਹੜਾ ਕਿ ਮੁਰਦੇ ਸਾੜਦਾ ਹੁੰਦਾ ਮਸਾਣਾ 'ਚ ਉਹਨੂੰ ਚੰਡਾਲ ਕਹਿੰਦੇ ਆ। ਕਹਿੰਦੇ ਕ੍ਰੋਧ ਚੰਡਾਲ ਆ ਗਿਆ ਬੰਦੇ 'ਚ ਉਹਦੇ ਤੋਂ ਪਰੇ ਹੋ ਜਾਓ ਜੇ ਬਚਣਾ ਉਹਦਾ ਵਾਸ ਨਹੀਂ ਹੁੰਦਾ ਬੰਦੇ ਦਾ ਅੰਦਰ ਕ੍ਰੋਧ ਆ ਗਿਆ। ਸੋ ਕਾਮ ਕ੍ਰੋਧ ਲੋਭ ਲਾਲਚ ਲਾਲਚ ਦੇ ਅਗੇਂਸਟ ਅਸੀਂ ਸੰਤੋਖ ਦਾ ਜੀਵਨ ਰੱਖਣਾ ਆਪੋਜਿਟ ਫੋਰਸਿਸ ਦੱਸ ਰਹੀਆਂ ਕਿੱਦਾਂ ਬਚਾਂਗੇ। ਪਹਿਲਾਂ ਕਾਮ ਦੇ ਉੱਤੇ ਹੈ ਸਾਡਾ ਜਪ 'ਚ ਲਿਖਿਆ ਜਤ ਪਹਾਰਾ ਧੀਰਸ ਜਤੀ ਸਤੀ ਬਣ ਕੰਟਰੋਲ ਆਫ ਸੈਂਸਿਸ 'ਤੇ ਰੱਖ ਆਪਣੀਆਂ 'ਤੇ ਪਹਿਲਾਂ ਹੀ ਹੈ ਜਤ ਪਾਲਣਾ ਅਸੀਂ ਜਤ ਪਹਾਰਾ ਪਹਿਲਾਂ ਕਾਮ ਕ੍ਰੋਧ ਦੇ ਅਗੇਂਸਟ ਖੇਮਾ ਵਰਤ ਹੈ ਜਿਹਦੇ 'ਤੇ ਤੈਨੂੰ ਕ੍ਰੋਧ ਆ ਰਿਹਾ ਉਹਨੂੰ ਮਾਫ਼ ਕਰ ਦੇ ਦਿਲੋਂ ਠੰਡਾ ਹੋ ਜਾਏ। ਕ੍ਰਾਈਸਟ ਐਡਾ ਵੱਡਾ ਹੋਇਆ ਉਹਨੂੰ ਜਦੋਂ ਸੂਲੀ 'ਤੇ ਟੰਗ ਦਿੱਤਾ ਉੱਤੇ ਸਾਰੀ ਕਰਿਆ ਉੱਤੇ ਔਰ ਕਹਿਣ ਲੱਗਿਆ ਮੈਨੇ ਹੇ ਮੇਰੇ ਗੌਡ ਮੇਰੇ ਪਿਤਾ ਹੇ ਗੌਡ ਆਜ ਇਹਨਾਂ ਨੇ ਮੈਨੂੰ ਸਲੀਬ 'ਤੇ ਚਾੜਿਆ ਹੈ ਇਹਨਾਂ ਨੂੰ ਮਾਫ਼ ਕਰ ਦੇ। ਦੇਖੋ ਉਹ ਕਹਿੰਦਾ ਆਵਾਜ਼ ਆਈ ਇੱਦਾਂ ਬਾਬਲ 'ਚ ਲਿਖਿਆ ਸਾਰਾ ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਮਾਫ਼ ਕਰ ਦੇ ਕਿਉਂਕਿ ਇਹਨਾਂ ਨੂੰ ਗਿਆਨ ਨਹੀਂ ਹੈ ਇਹਨਾਂ ਨੂੰ ਇਹ ਨਹੀਂ ਪਤਾ ਅਸੀਂ ਕੀ ਕਰ ਰਹੇ ਇਹ ਗਿਆਨ ਵੀ ਇਹਨਾਂ ਨੂੰ ਨੌਲੇਜ ਨਹੀਂ ਹੈ। ਉਹਦੇ ਕੋਲ ਇੰਨੀ ਖਿਮਾ ਸੀ ਉਹਨਾਂ ਨੂੰ ਵੀ ਮਾਫ਼ੀ ਪੈਰਾਂ ਬਾਪ ਕੋਲ ਮੈਂ ਵੀ ਮੇਰੇ ਇਹਨਾਂ ਨੂੰ ਮਾਫ਼ ਕਰ ਦੇ। ਇਹ ਹੈ ਕ੍ਰੋਧ ਅਸੀਂ ਸਾਡਾ ਦੇਖੋ ਕਿੰਨਾ ਅਸੀਂ ਕਿਸੇ ਨੂੰ ਮਾਫ਼ ਕਰਦੇ ਹਾਂ ਸਾਡੀ ਬਾਣੀ ਕਹਿੰਦੀ ਹੈ ਨੂੰਹ ਸੱਸ ਦੀ ਲੜਾਈ ਹੈ, ਨੂੰਹ ਸੱਸ ਨੂੰ ਮਾਫ਼ ਕਰੇ, ਸੱਸ ਨੂੰ ਮਾਫ਼ ਕਰੇ, ਪਿਓ ਪੁੱਤ ਨੂੰ ਮਾਫ਼ ਕਰੇ। ਘਰ ਤੋਂ ਚੈਰਿਟੀ ਬਿਗਿਨਸ ਐਟ ਹੋਮ, ਘਰ 'ਚੋਂ ਪਹਿਲਾਂ ਦੇਖੋ ਵੀ ਸਿੱਕੇ ਨਾਲ ਕਿੰਨੀ ਕੋਈ ਵੀ ਸਾਨੂੰ ਮਾਫ਼ ਕਰਦਾ, ਕਿਉਂਕਿ ਸਾਡਾ ਸਾਡਾ ਨਾਮ ਲੁੱਟ ਜਾਏਗਾ। ਕਾਮ ਕ੍ਰੋਧ ਲੋਭ ਆ ਗਿਆ ਲਾਲਚ, ਉਹ ਸੰਤੋਖ ਦਾ ਜੀਵਨ ਰੱਖ। ਬਹੁਤਾ ਬੜੂ ਬੜੂ ਇੰਨਾ ਨਾ ਚੀਜ਼ਾਂ ਘਰ 'ਚ ਇਕੱਠੀਆਂ ਕਰੀਏ, ਚੱਲ ਨਿਆਣਿਆਂ ਨਾਲ ਜਾ ਸਾਰਾ, ਐਡਾ ਤੇਰਾ ਲਾਲਚ ਵਧਿਆ ਹਟਦਾ ਹੀ ਨਹੀਂ, ਤੂੰ ਰਾਤ ਦਿਨ ਜੁੱਟਾ ਰਹਿਣਾ, ਸਭ ਕੁਛ ਕਰ, ਇਹ ਸਭ ਕੁਛ ਮਿਲਿਆ। ਲੇਕਿਨ ਇਹ ਹੈ ਵੀ ਲੋਭ ਲਾਲਚ ਜਿੰਨਾ ਕਰੇਗਾ ਇਹ ਗਰੀਬ ਮੁੱਕਦੀ ਨਹੀਂ ਹੈ। ਇਸ ਕਰਕੇ ਲੋਭ ਦੇ ਗਿਣ ਸੰਤੋਖ ਦਾ ਜੀਵਨ ਰੱਖ, ਜੋ ਪਾਣੀ 'ਚ ਜਿੱਦਾਂ ਦੇ ਰਿਹਾ ਹੈ ਖੂਬ ਚੰਗੀ ਤਰ੍ਹਾਂ ਰਹਿ, ਪਰ ਲਾਲਚ ਨਾ ਕਰੀ। ਕਾਮ ਕ੍ਰੋਧ ਲੋਭ ਅੱਗੇ ਅੱਗੇ ਆ ਮੋਹ ਅਟੈਚਮੈਂਟ ਦੇ ਅਗੇਂਸਟ ਹਮੇਸ਼ਾ ਹੀ ਜਿੰਨੇ ਅਭਿਆਸੀ ਬਣਨਾ। ਗੁਰੂ ਤੇਗ ਬਹਾਦਰ ਸਾਹਿਬ ਦੀ ਸਾਰੀ ਬਾਣੀ ਅਤੇ ਨੌਵੇਂ ਮਹੱਲੇ ਦੇ ਸ਼ਲੋਕ ਪੜ੍ਹਿਆ ਕਰੋ, ਧਿਆਨ ਨਾਲ ਵਿਰਾਗ ਆ ਜਾਏਗਾ ਤੁਹਾਨੂੰ। ਇਸ ਕਰਕੇ ਜਿਹੜਾ ਕਾਮ ਕ੍ਰੋਧ ਲੋਭ ਮੋਹ ਦੇ ਅਗੇਂਸਟ ਅਟੈਚ ਹੋਏ ਉਹ ਤੁਸੀਂ ਵਿਰਾਗਮਈ ਉਹਨਾਂ ਦੀ ਬਾਣੀ ਦੇਖੋ, ਔਰ ਤੁਹਾਨੂੰ ਵਿਰਾਗ ਅਗਲੀ ਜਿਹੜੀ ਸਭ ਇਹ ਸਭ ਤੋਂ ਅਖੀਰਲੇ ਦੁਸ਼ਮਣ ਹੈ, ਇਹਨਾਂ ਦਾ ਪਤਾ ਨਹੀਂ ਲੱਗਣਾ। ਪਹਿਲਿਆਂ ਦਾ ਤੁਹਾਨੂੰ ਸਭ ਪਤਾ ਲੱਗ ਜਾਣਾ ਵੀ ਅਸੀਂ ਇਸ ਕ੍ਰੋਧ 'ਚ ਹੈ, ਕਾਮ 'ਚ ਹੈ। ਲੇਕਿਨ ਜੂੰ ਜੂੰ ਪਿਛਲੇ ਦੁਸ਼ਮਣ ਆ ਉਨੇ ਖਤਰਨਾਕ ਆ, ਔਰ ਬਾਅਦ 'ਚ ਮਰਨੇ। ਲੋਭ ਬਾਅਦ 'ਚ, ਮੋਹ ਅਟੈਚਮੈਂਟ, ਫਿਰ ਈਗੋ ਜਿਹੜੀ ਹੰਕਾਰ ਹੈ, ਔਰ ਈਗੋ ਜਿਹੜੀ ਹੈ ਇਹਦੇ ਮੋਹਰੇ ਗਰੀਬੀ ਖੜਾ ਗਾ। ਮਨ 'ਚ ਇੰਨੀ ਗਰੀਬੀ ਧਾਰ ਲਾ, ਮੈਂ ਸਾਰਿਆਂ ਨਾਲ ਗਰੀਬ ਹੈ, ਸਾਰੇ ਉੱਚੇ ਗਰੀਬੀ, ਇਹਦੇ ਗਰੀਬੀ ਗਧਾ ਹਮਾਰੀ, ਖੰਨਾ ਸਗਲ ਰੇਨ ਸ਼ਾਰੀ, ਅਤੇ ਇਸੇ ਆਗੇ ਕੁੱਟ ਕੇ ਨਾ ਵਿਕਾਰੀ, ਗੁਰਪੂਰੀ ਇਹ ਗੱਲ ਸਾਰੀ। ਗਰੀਬੀ ਕੀ ਹੈ? ਗੁਰਜਾ ਜਿਹੜੀ ਹਨੂੰਮਾਨ ਦੇ ਹੱਥ 'ਚ ਹੁੰਦੀ, ਵੱਡਾ ਹਥਿਆਰ ਹੈ। ਗਰੀਬੀ ਗਧਾ ਹਮਾਰੀ, ਖੰਡਾ ਅਸੀਂ ਆ ਖੰਡੇ ਨੂੰ ਫੜ ਕੇ, ਸਾਰਾ ਦਸਮ ਪਾਤਸ਼ਾਹ ਦਾ ਏਮ ਨਹੀਂ ਸਮਝਦੇ ਖੰਡਾ ਕਿਹੜੀ ਚੀਜ਼ 'ਤੇ ਵਾਹੁਣਾ, ਅਸੀਂ ਖੰਡਾ ਖੰਨਾ ਅਸੀਂ ਖੰਡੇ ਵਾਲੇ ਹਾਂ ਜੀ। ਉਹ ਖੰਨਾ ਹੈ ਸਗਲ ਰੇਨ ਸ਼ਾਰੀ, ਸਾਰੇ ਗੁਰੂਆਂ ਨੇ ਖੰਡੇ ਨਹੀਂ ਸੀ ਚੱਕੇ, ਸਿਰਫ ਦੁਆ ਨਾ ਚੱਕੇ ਸੀ। ਖੰਨਾ ਹੈ ਸਾਡਾ ਖੰਡਾ, ਉਹ ਹੈ ਸਾਰਿਆਂ ਦੀ ਪੈਰਾਂ ਦੀ ਧੂੜ ਬਣ। ਖੰਨਾ ਸਗਲ ਰੇਨ ਸ਼ਾਰੀ, ਕਹਿੰਦੇ ਇਹਦੇ ਅੱਗੇ ਆ ਜਿਹੜੇ ਪੰਜ ਜਾਣ ਹੈ ਵਿਕਾਰ ਟਿਕ ਨਹੀਂ ਸਕਣਗੇ ਜੇ ਤੂੰ ਇਹਦਾ, ਅਤੇ ਇਸ ਆਗੇ ਕੋ ਟਿਕੇ ਨਾ ਵਿਕਾਰੀ, ਮੇਰੇ ਗੁਰੂ ਪੂਰੇ ਨਾ ਆਹ ਗੱਲ ਸਾਰੀ ਦੱਸਦੀ। ਇਸ ਕਰਕੇ ਅਸੀਂ ਸ਼ਬਦ ਲੈ ਰਹੇ ਹਾਂ, ਪੰਜ ਫੋਰਸਿਸ ਨੂੰ ਸਮਝੋ ਨਹੀਂ ਤਾਂ ਲੁੱਟੇ ਜਾਓਗੇ, ਔਰ ਉਹਨਾਂ ਦੇ ਅਗੇਂਸਟ ਆਹ ਚੀਜ਼ਾਂ ਖੜੀਆਂ ਕਰੋ, ਅਤੇ ਕਾਮ ਦੇ ਅਗੇਂਸਟ ਜਤ ਖੜਾ ਕਰੋ, ਕ੍ਰੋਧ ਦੇ ਅਗੇਂਸਟ ਖਿਮਾ ਮਾਫ਼, ਫੋਰਗਿਵਨੈਸ ਇਜ਼ ਦੀ ਹਾਈਐਸਟ ਵਰਚੂ, ਕਿਸੇ ਨੂੰ ਮਾਫ਼ ਕਰਨਾ ਸਿੱਖੋ, ਖਾਸ ਕਰਕੇ ਆਪਣੇ ਘਰ ਦੇ ਵਿੱਚ ਜਾਂ ਸੰਗਤ ਦੇ ਵਿੱਚ। ਕੋਈ ਸਾਡੇ ਨੂੰ ਬੋਲ ਕਬੋਲ ਕਹਿ ਜਾ, ਸਾਨੂੰ ਸਾਡੀ ਤਾਂ ਬਾਣੀ ਸਾਰੀ ਗਲਤ ਹੋ ਜੂ। ਉਹਦੇ ਕਹਿੰਦੇ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾ, ਦੇਹੀ ਰੋਗ ਨਾ ਲੱਗੀ ਪੱਲੇ ਸਭ ਕੁਛ ਪਾ। ਇਸ ਕਰਕੇ ਇਹ ਚੀਜ਼ਾਂ ਗੁਣ ਹੈ, ਇਹ ਗੁਣਾਂ ਲਈ ਕੀ ਆ, ਵਿਨ ਗੁਣ ਕੀਤੇ ਭਗਤੇ ਨਾ ਫਲ ਨਹੀਂ, ਔਰ ਇਹੋ ਹੀ ਗੁਰਮੁਖੇ ਰਾਸਤਾ ਹੈ। ਗੁਰਮੁਖੇ ਰਾਸਤਾ ਕੀ ਹੈ? ਗੁਣਾਂ ਦਾ ਗੁਰਦਸਤਾ। ਇਸ ਰਾਸਤੇ 'ਚ ਤੂੰ ਨਾਮ ਵੀ ਭਗਤੀ ਕਰ, ਪਰ ਜਿਨ 'ਚ ਕਰੇ ਆਦਤਾਂ ਆਪਣੇ ਗੁਣ ਇਹ ਅੱਛੀਆਂ ਗੁੱਡ ਹੈਬਿਟਸ ਨਹੀਂ ਲੈਂਦਾ, ਤੇਰਾ ਭਲੀਭੂਤ ਨਹੀਂ ਹੋਏਗਾ। ਇਸ ਕਰਕੇ ਮਹਾਰਾਜ ਨੇ ਕਿਹਾ ਵੀ ਕਾਮ ਦੇ ਅਗੇਂਸਟ ਜਤ ਖੜਾ ਕਰ, ਔਰ ਕ੍ਰੋਧ ਦੇ ਅਗੇਂਸਟ ਖਿਮਾ ਵਰਤ, ਔਰ ਕ੍ਰੋਧ ਕਾਮ ਕ੍ਰੋਧ ਲੋਭ ਦੇ ਅਗੇਂਸਟ ਸੰਤੋਖ ਦਾ ਜੀਵਨ ਰੱਖ, ਔਰ ਸੰਤੋਖ ਕਾਮ ਕ੍ਰੋਧ ਲੋਭ ਮੋਹ ਦੇ ਅਗੇਂਸਟ ਵਿਰਾਗ ਖੜਾ ਕਰ, ਔਰ ਈਗੋ ਹੰਕਾਰ ਦੇ ਅਗੇਂਸਟ ਆਪਣੀ ਗਰੀਬੀ ਧਾਰ ਲੈ। ਉਹ ਗਰੀਬੀ ਕੀ ਹੈ? ਮਨ ਤੂੰ ਮਤ ਮਾਣ ਕਰੇ, ਮਨ ਤੂੰ ਮਤ ਮਾਣ ਕਰੇ, ਹਾਂ ਕਿਛ ਜਾਣਦਾ। ਮਨ ਤੂੰ ਮਤ ਮਾਣ ਕਰੇ, ਹਾਂ ਕਿਛ ਜਾਣਦਾ, ਗੁਰਮੁਖੇ ਨਿਮਾਉਣਾ ਨਵਾਣਾ ਹਜ਼ਾਰ ਐਸ ਗੁਣਾਂ ਨੂੰ ਪਾ। ਗੁਰਮੁਖੇ ਨਿਮਾਣਾ, ਗੁਰੂ ਅਮਰਦਾਸ ਸਾਹਿਬ, ਮਨ ਤੂੰ ਮਤ ਮਤ ਮਾਣ ਕਰੇ, ਮੈਂ ਕੋਈ ਜਾਣ ਗਿਆ ਜਾਂ ਸਭ ਕੁਛ। ਮਨ ਤੂੰ ਮਤ ਮਾਣ ਕਰੇ, ਹਾਂ ਕਿਛ ਜਾਣਦਾ। ਮਨ ਤੂੰ ਮਤ ਮਾਣ ਕਰੇ, ਜੇ ਹਾਂ ਕਿਛ ਜਾਣਦਾ, ਗੁਰਮੁਖੇ ਨਿਮਾਣਾ। ਦੋ ਹਾਹੇ ਹੈ, ਟਿਊਨ ਐਸੀ ਢਾਲਣੀ ਜਿਹੜੇ ਦੋਨੋਂ ਹਾਹੇ ਬੋਲਣ। ਗੁਰਮੁਖੇ ਨਿਮਾਣਾ, ਗੁਰਮੁਖੇ ਨਿਮਾਣਾ। ਤੇ ਮਨ ਤੂੰ ਮਤ ਮਾਨ ਕਰੇ ਹਾਂ ਕਿਥੇ ਜਾਣਦਾ ਮਨ ਤੂੰ ਮਤ ਮਾਨ ਕਰੇ ਹਾਂ ਕਿਥੇ ਜਾਣਦਾ ਗੁਰਮੁਖੇ ਨਿਮਾਣਾ ਤੇ ਗੁਰਮੁਖੇ ਨਿਮਾਣਾ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਐਸਾ ਕੋਈ ਭਗਤ ਸਦਾਵੈ ਐਸਾ ਕੋਈ ਭਗਤ ਸਦਾਵੈ ਮਤ ਹੁੰਦੀ ਹੋਏ ਆਣਾ ਮਤ ਹੁੰਦੀ ਹੋਏ ਆਣਾ ਮਤ ਹੁੰਦੀ ਹੋਏ ਆਣਾ ਤਾਣ ਹੁੰਦੇ ਹੋਏ ਨਿਤਾਣਾ ਤਾਣ ਹੁੰਦੇ ਹੋਏ ਨਿਤਾਣਾ ਕਹਿੰਦਾ ਆਰਡੀਨਰੀ ਬੰਦਿਆਂ ਤੂੰ ਮਤ ਸਮਝ ਰਹੀ ਅੰਦਰ ਕਿਸੇ ਨੂੰ ਲਿਖਾਈ ਨਾ ਕੁਛ ਆਣ ਹੁੰਦੀਆਂ ਆਣ ਹੁੰਦਿਆਂ ਆਪ ਵੰਡਾਏ ਆਣ ਹੁੰਦਿਆਂ ਆਪ ਵੰਡਾ ਦੁਨੀਆਂ ਨੂੰ ਪਤਾ ਨਾ ਲੱਗਣ ਦੇ ਹੁਣ ਹੁੰਦਾ ਜਿਹਾ ਰਹਿ ਉਹ ਕੌਣ ਹੈ ਐਸਾ ਕੋਈ ਭਗਤ ਸਦਾਵੈ ਐਸਾ ਕੋਈ ਭਗਤ ਸਦਾਵੈ ਮਤ ਹੁੰਦੀ ਹੋਏ ਆਣਾ ਇਹ ਤਾਣ ਹੁੰਦੇ ਹੋਏ ਨਿਤਾਣਾ ਆਣ ਹੁੰਦਾ ਆਪ ਵੰਡਾਏ ਐਸਾ ਕੋਈ ਭਗਤ ਸਦਾ ਕੌਣ ਸੀ ਉਹ ਸੀ ਸਾਚ ਨਾਮੇ ਸਾਚ ਨਾਮੇ ਸਾਚ ਨਾਮੇ ਮੇਰਾ ਮਨ ਲਗਾ ਗੁਰੂ ਅਰਜਨ ਪਾਤਸ਼ਾਹ ਦਾ ਜੀਵਨ ਇਹ ਸਾਚ ਨਾਮੇ ਸਾਚ ਨਾਮੇ ਸਾਚ ਨਾਮੇ ਮੇਰਾ ਮਨ ਲਗਾ ਲੋਗਨ ਸਿਓਂ ਮੇਰਾ ਠਾਠਾ ਬਾਗਾ ਆਣ ਹੁੰਦਾ ਮੈਨੂੰ ਕੋਈ ਪਛਾਣ ਮੈਂ ਵਿੱਚ ਮਿਲਿਆ ਸਾਰਿਆਂ ਦੇ ਆਣ ਹੁੰਦਾ ਆਪ ਵੰਡਾਏ ਪਰ ਅੰਦਰੋਂ ਇਹ ਸਾਚ ਨਾਮੇ ਸਾਚ ਨਾਮੇ ਇਹ ਸਾਚ ਨਾਮੇ ਮੇਰਾ ਮਨ ਲਗਾ ਇਹ ਲੋਗਨ ਸਿਓਂ ਮੇਰਾ ਠਾਠਾ ਬਾਗ ਇਹ ਲੋਗਨ ਸਿਓਂ ਮੇਰਾ ਠਾਠਾ ਬਾਗ ਇਹ ਬਾਹਰੇ ਸੂਤ ਸਗਲ ਸਿਓਂ ਮੌਲਾ ਮੈਂ ਖੜੇ ਮੱਥੇ ਹਰ ਇੱਕ ਨੂੰ ਮਿਲਦਾ ਬਾਹਰੋਂ ਇਹ ਬਾਹਰੇ ਸੂਤ ਸਗਲ ਸਿਓਂ ਮੌਲਾ ਪਰ ਮੈਂ ਕਿਸੇ ਦਾ ਅਸਰ ਕਬੂਲ ਨਹੀਂ ਕਰਦਾ ਆ ਲਿਪਤ ਰਹੂੰ ਜੈਸੇ ਜਲ ਮੇ ਕੌਲਾ ਆ ਲਿਪਤ ਰਹੂੰ ਜੈਸੇ ਜਲ ਮੇ ਕੌ ਸਾਚ ਨਾਮੇ ਸਾਚ ਨਾਮੇ ਇਹ ਸਾਚ ਨਾਮੇ ਮੇਰਾ ਮਨ ਲਗਾ ਗੋਆ ਹੈ ਅਣਹੁੰਦਾ ਬੁੰਡਾਏ ਮਹਾਰਾਜ ਕਹਿੰਦੇ ਹੈ ਮਨ ਤੂੰ ਮਤ ਮਾਨ ਕਰੇ ਤੇ ਹਾਂ ਕਿਥੇ ਜਾਣਦਾ ਮਨ ਤੂੰ ਮਤ ਮਾਨ ਕਰੇ ਹਾਂ ਕਿਥੇ ਜਾਣਦਾ ਗੁਰਮੁਖੇ ਨਿਮਾਣਾ ਗੁਰਮੁਖੇ ਨਿਮਾਣਾ ਪੰਜ ਦੁਸ਼ਮਣ ਸਦਾ ਹੀ ਅਪੋਜਿਟ ਫੋਰਸਿਸ ਅੰਦਰ ਪੈਦਾ ਕਰੀਏ। ਕਾਮ ਕ੍ਰੋਧ ਲੋਭ ਮੋਹ ਹੰਕਾਰ ਐਡੀਆਂ ਜ਼ਬਰਦਸਤ ਚੀਜ਼ਾਂ ਦੇ ਅਗੇਂਸਟ ਜਿਸ ਵੇਲੇ ਅਸੀਂ ਆਹ ਨੈਗੇਟਿਵ ਫੋਰਸਿਸ ਦੇ ਅਗੇਂਸਟ ਆ ਪੋਜ਼ਿਟਿਵ ਚੀਜ਼ਾਂ ਆਪਣੇ ਅੰਦਰ ਪੈਦਾ ਗੁਣ ਕਰਨੇ ਸ਼ੁਰੂ ਕਰਾਂਗੇ ਤਾਂ ਉਸ ਵੇਲੇ ਸਾਡੀ ਬੌਡੀ ਹੋ ਕੇ ਇਹ ਜਿਹੜੇ ਪੰਜੇ ਹੈ ਨਾ ਵੱਸ ਹੋ ਜਾਂਦੇ ਆ। ਫਿਰ ਇਹਨਾਂ ਨੂੰ ਮਾਰਨਾ ਪੁਰਾਣੀ ਫਿਲੋਸਫੀ ਹੈ ਵੀ ਇਹ ਉੱਠਣ ਹੀ ਨਾ ਅੰਦਰੋਂ ਕਾਮ। ਸਾਡੀ ਬਾਣੀ ਕਹੀ ਤੁਸੀਂ ਠੇਕਾ ਲਿਆ ਦੁਨੀਆਂ ਨੂੰ ਬੰਦ ਕਰਨ ਦਾ, ਅੱਗੇ ਜੰਮਣ ਹੀ ਨਹੀਂ ਕੋਈ ਦੇਣਾ। ਕਾਮ ਤਾਂ ਇੱਥੇ ਕੰਟਰੋਲ ਰੱਖਣਾ ਹੈ, ਕ੍ਰੋਧ 'ਤੇ ਕੰਟਰੋਲ ਰੱਖਣਾ। ਜੇ ਕ੍ਰੋਧ ਹੀ ਨਾ ਹੋਊਗਾ ਤਾਂ ਜੰਗ ਕਿੱਦਾਂ ਲੜੋਗੇ? ਤੁਹਾਡੀ ਇੱਕ ਭੈਣ ਕੋਈ ਗੁੰਡਾ ਲੈ ਜਾਂਦਾ ਫੜ ਕੇ ਔਰ ਤੁਹਾਨੂੰ ਕ੍ਰੋਧ ਹੀ ਨਹੀਂ ਆਉਂਦਾ, ਤੁਸੀਂ ਕਹੋਗੇ ਦੂਜੀ ਭੈਣ ਵੀ ਮੇਰੀ ਘਰ ਹੈ ਉਹ ਵੀ ਲੈ ਜਾ। ਅਸੀਂ ਬਾਂਹ ਵੱਢ ਕੇ ਨਹੀਂ ਰੱਖ ਦਿੰਦੇ ਉਸ ਵੇਲੇ ਫੜ ਕੇ, ਸਾਡੇ ਹੱਕ ਹੈ। ਇਸ ਕਰਕੇ ਕ੍ਰੋਧ, ਜੇ ਕ੍ਰੋਧ ਨਾ ਹੋਊਗਾ ਕਦੀ ਦੁਸ਼ਮਣ 'ਤੇ ਫਤਿਹ ਨਹੀਂ ਪਾ ਸਕਦੇ ਅਸੀਂ। ਲੇਕਿਨ ਇਹ ਤਾਂ ਨਹੀਂ ਵੀ ਹਰ ਇੱਕ ਵੇਲੇ ਘਰਦਿਆਂ 'ਤੇ ਕ੍ਰੋਧ ਆਉਂਦਾ, ਕ੍ਰੋਧ ਦਾ ਟਾਈਮ ਹੈ। ਇਸ ਕਰਕੇ ਕਾਮ ਦੇ ਅਗੇਂਸਟ ਅਸੀਂ ਆਪਣਾ ਜਤ ਸਤ ਪਾਲਣਾ ਹੈ, ਕ੍ਰੋਧ ਦੇ ਅਗੇਂਸਟ ਅਸੀਂ ਖਿਮਾ ਕਰਨੀ ਹੈ ਕਿਸੇ ਦਾ ਹਰ ਵੇਲੇ ਕਿਤੇ ਜ਼ਰੂਰਤ ਪਏ ਤਾਂ। ਵਾਹ, ਗੁਰੂ ਮਹਾਰਾਜ ਨੇ ਵੀ ਲਿਖਿਆ ਦਸਮ ਪਾਤਸ਼ਾਹ ਨਾ ਚੁਕਾਰ ਹਮਾ ਹੀਲ ਅਤੇ ਦਰਗੁਦਸਤ ਹਲਾਲਸਤ ਬੁਰਦਨ ਅਸ਼ਮ ਸ਼ੀਰੇ ਦਸ। ਦਸਮ ਪਾਤਸ਼ਾਹ ਦਾ ਅਸਲ ਜ਼ਫਰਨਾਮੇ ਦੀ ਲਾਈਨ ਔਰੰਗਜ਼ੇਬ ਨੂੰ ਕਹਿੰਦੇ ਸਰ, ਜੋ ਸਾਰੇ ਹੀਲੇ ਬਹਾਨੇ ਖਤਮ ਹੋ ਜਾਣ ਔਰ ਦੁਸ਼ਮਣ ਨਾ ਮੰਨੇ ਉਸ ਵੇਲੇ ਤਲਵਾਰ ਦੇ ਕਬਜ਼ੇ 'ਤੇ ਹੱਥ ਪਾਉਣਾ ਜਾਇਜ਼ ਹੈ। ਚੁਕਾਰਜ ਹਮਾ ਹੀਲ ਅਤੇ ਦਰ, ਹੁਣ ਹੀਲੇ ਬਹਾਨੇ। ਗੁਰੂ ਅਰਜਨ ਪਾਤਸ਼ਾਹ ਦਾ ਐਡੀ ਵੱਡੀ ਅਰੈਸਟ ਔਰ ਐਡਾ ਵੱਡਾ ਹੰਗਾਮਾ ਔਰ ਉਹ ਇਹਨਾਂ ਨੇ ਕੀਤਾ, ਉੱਠਿਆ ਛੇਵੀਂ ਪਾਤਸ਼ਾਹੀ। ਫਿਰ ਨੌਵੀਂ ਪਾਤਸ਼ਾਹੀ ਵਿਰਾਗ ਬਈ ਐਸੀ ਦਿੱਲੀ ਦੇ ਵਿੱਚ ਕਤਲ ਆਮ ਹੋਇਆ ਔਰ ਉੱਥੋਂ ਦਸਮ ਪਾਤਸ਼ਾਹ ਉੱਠਿਆ। ਇਸ ਕਰਕੇ ਜਦੋਂ ਸਾਰੇ ਹੀਲੇ ਬਹਾਨੇ ਖਤਮ ਹੋ ਜਾਏ ਅਸੀਂ ਹਰ ਵੇਲੇ ਨੌਨ ਵਾਇਲੈਂਸ ਨਹੀਂ ਵਰਤ ਸਕਦੇ। ਮੈਂ ਬੜੀਆਂ ਜ਼ਰੂਰੀ ਚੀਜ਼ਾਂ ਤਾਂ ਦੱਸ ਰਿਹਾ ਹਾਂ ਵੀ ਜਿਹੜੇ ਜਿਹੜੇ ਵੱਡੇ ਵੱਡੇ ਲੋਕ ਜਿਹਨਾਂ ਨਾਲ ਨੌਨ ਵਾਇਲੈਂਸ ਕਰਕੇ ਸਾਰੀ ਸਾਡੇ ਅੰਗਰੇਜ਼ਾਂ ਤੋਂ ਖਹਿੜਾ ਛਡਾਇਆ, ਸਾਰਾ ਮਹਾਤਮਾ ਗਾਂਧੀ, ਉਹਨਾਂ ਨੂੰ ਸਾਰੇ ਸਿੱਖਾਂ ਨੇ ਕਿਹਾ ਮਰਲ ਕਿ ਮਹਾਤਮਾ ਜੀ ਆਪ ਸਿੱਖੋ ਕਿ ਤਲਵਾਰ ਕੋ ਬਹੁਤ ਨੇ ਅਤੇ ਉਹ ਕਹਿੰਦੇ ਭਾਈ ਮੈਂ ਕਾਬ ਕਹਿਤਾ ਹੂੰ, ਪਹਿਲੇ ਗੁਰੂ ਤੇਗ ਬਹਾਦਰ ਸਾਹਿਬ ਬਣੋ ਫਿਰ ਗੁਰੂ ਗੋਬਿੰਦ ਸਿੰਘ ਬਣੋ। ਕਹਿੰਦੇ ਪਹਿਲੇ ਵੋ ਬਣੋ ਉਸਕੇ ਬਾਅਦ ਠਾਸਾ, ਤੁਹਾਨੂੰ ਹੱਕ ਹੈ ਹਰ ਇੱਕ ਚੀਜ਼ ਕਾ ਪਰ ਪਹਿਲੇ ਵੋ ਤੋਂ ਬੰਦ ਕਰ ਦਿਖਾਓ। ਤੋ ਸਿੰਘਾਂ ਮਤਲਬ ਬੜੀਆਂ ਚੀਜ਼ਾਂ ਹੈ ਜਿਹੜੀਆਂ ਸਾਡੀ ਸਿੱਖੀ 'ਚੋਂ ਨਿਕਲੀਆਂ ਵੀ ਜਦੋਂ ਸਾਰੇ ਹੀਲੇ ਬਹਾਨੇ ਖਤਮ ਹੋ ਜਾਣ ਉਸ ਵੇਲੇ ਜਾਇਦ ਸਾਨੂੰ ਲੜਨਾ, ਪਰ ਹਰ ਵੇਲੇ ਖੰਡਾ ਨਹੀਂ ਚੱਕਣ ਫਿਰਨਾ। ਸਾਡਾ ਖੰਨਾ ਹੈ ਖਗਲ ਖੰਨਾ ਸਗਲ ਰੇਨ ਸ਼ਾਰੀ ਅਤੇ ਸਿਆਗੇ ਘੋਟੇ ਕੇ ਨਾ ਵਿਕਾਰੀ ਗੁਰਪੂਰੇ ਇਹ ਗੱਲ ਸਾਰੀ। ਇਹਨਾਂ ਪੰਜਾਂ ਤੋਂ ਜੇ ਛਡਾਉਣਾ ਹੈ ਨਹੀਂ ਤਾਂ ਪੰਜ ਤੈਨੂੰ ਸਦਾ ਹੀ ਲੁੱਟ ਲੈਣਗੇ। ਅਵਰ ਪੰਜ ਨਾਮ ਇੱਕ ਜਨਾ ਅਵਰ ਕਿਉਂ ਰਾਖੂੰ ਤਾਰ ਬਾਰ ਕੀ ਕਰ ਸਰੀ ਰਾਮ ਨਾਮਾ ਉਚਰ ਮਨਾ ਸਰੀ ਰਾਮ ਨਾਮਾ। ਅਸੀਂ ਕਿੱਦਾਂ ਨਾਮ ਜਪੀਏ? ਜਦੋਂ ਗੁਰੂ ਬਾਬਾ ਨਾਨਕ ਕਹਿੰਦਾ ਇੱਕ ਆਖੇ ਆਖ ਹੈ ਸ਼ਬਦ ਪਾਖ ਹੈ, ਇੱਕ ਆਖ ਆਖ ਹੈ ਸ਼ਬਦ ਪਾਖ ਹੈ, ਅਰਦ ਉਰਦ ਦਿਨ ਰਾਤੇ, ਇੱਕ ਆਖੇ ਆਖ ਹੈ ਸ਼ਬਦ ਪਾਖ ਹੈ, ਅਰਦ ਉਰਦ ਦਿਨ ਰਾਤੇ। ਸਿੱਖੋ ਸ਼ਬਦ ਪਿਆਰੇ ਹੋ ਜਨਮ ਮਰਨ ਕੀ ਟੇਕ, ਮੁਖ ਉਜਲ ਸਦਾ ਸੁਖੀ ਸਦਾ ਸੁਖੀ ਸਦਾ ਸੁਖੀ, ਨਾਨਕ ਸਿਮਰਤ ਏਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।